ਸਾਧ ਸੰਗਤ ਸਾਰੇ ਪ੍ਰੇਮੀ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਸ਼ਹਿਨਸ਼ਾਹ ਦੀ ਹਜ਼ੂਰੀ 'ਚ ਪਹੁੰਚਿਆ ਗੁਰਮੁਖੋ, ਉਹ ਮਨੁੱਖਾਂ ਦੇ ਤਾਰੇ ਦਾ ਅਸਲੀ ਫਰਜ਼ ਤਾਂ ਇਹੀ ਹੈ, ਉਹ ਆਪਣੇ ਇਸ਼ਟ ਭਗਵਾਨ ਯਾਨੀ ਦਸਵੇਂ ਪਾਤਸ਼ਾਹ ਦਾ ਸਰੂਪ ਪ੍ਰਤੱਖ ਦੇ ਮੰਨਦੇ ਹੋਏ ਨਮਸਕਾਰ ਕਰੋ, ਸ਼ਰਧਾ ਅਤੇ ਭਾਵਨਾ ਨਾਲ ਕਰੋ। ਪਹਿਲਾਂ ਤਾਂ ਜਦ ਸ਼ਰਧਾ ਆਉਂਦੀ ਆ ਮਨ ਦੇ ਵਿੱਚ, ਜਦੇ ਹੀ ਮਨ ਫੁਰਨੇ ਕਰਨੋਂ ਹਟ ਜਾਂਦਾ। ਸ਼ਰਧਾ ਦੇ ਵਿੱਚ ਇਤਨੀ ਤਾਕਤ ਹੈ ਸਾਧ ਸੰਗਤ, ਜੋ ਕੁਛ ਵੀ ਰਿਸ਼ੀਆਂ ਮੁਨੀਆਂ ਜਾਂ ਗੁਰੂ ਪਦ ਪ੍ਰਾਪਤ ਕੀਤਾ ਸ਼ਰਧਾ ਨਾਲ ਕੀਤਾ ਹੈ। ਸਤਿਗੁਰੂ ਦਾ ਸਾਧ ਸੰਗਤ ਕੁਛ ਵਸਤੂ ਪ੍ਰਾਪਤ ਹੀ ਨਹੀਂ ਹੋ ਸਕਦੀ। ਆਓ ਫਿਰ ਬੈਠਣਾ, ਜਿਹਾ ਜਿਹਾ ਸਮਾਂ ਹੋਵੇ ਜਿਹੜਾ ਸਿਆਣਾ ਬੰਦਾ ਆਉਂਦਾ ਉਹ ਸਮੇਂ ਮੁਤਾਬਕ ਫਿਰ ਉਹੋ ਜਿਹਾ ਮਨ ਬਣਾ ਲੈਂਦਾ ਹੁੰਦਾ ਕਿ ਮੁਲਕ ਦਾ ਰਿਵਾਜ ਹੈ, ਬਾਹਰ ਇਹ ਕਥਾ ਕੀਰਤਨ ਨਹੀਂ ਕਰਨ ਦਿੰਦੇ, ਪਰ ਸੰਗਤ ਬਹੁਤ ਆ ਰਹੀ ਹੈ। ਜਿਹੜਾ ਮੰਦਰ ਹੈ ਉਹ ਤਾਂ ਭਰ ਵੀ ਗਿਆ ਗੁਰਮੁਖ, ਸੰਗਤ ਨੇ ਤਾਂ ਜੇ ਘੰਟਾ ਹੋਰ ਆਉਣਾ, ਥੋੜ੍ਹੇ ਥੋੜ੍ਹੇ ਕੁਛ ਗਾਹਾਂ ਨੂੰ ਹੋ ਜਾਓ, ਭਾਈ ਥੋੜ੍ਹੇ ਜਿਹੇ ਸਿੱਧੇ ਬੈਠੇ ਨੇ, ਜਾਂ ਗਾਹਾਂ ਨੂੰ ਹੋ ਜਾਣਗੇ ਬੀਬੀਆਂ ਪਿਛਲੇ ਪਾਸੇ ਬੈਠ ਜਾਣਗੀਆਂ। ਆਹੋ ਜਿਹਾ ਜਿਹਾ ਸਮਾਂ ਉਸੇ ਤਰ੍ਹਾਂ ਹੀ ਲਾਭ ਪ੍ਰਾਪਤ ਕਰਨਾ, ਜਦ ਨਹੀਂ ਬੈਠੂਗਾ ਫਿਰ ਕੰਧ ਦੇ ਕੋਲ ਖੜ੍ਹੇ ਹੋ ਜਾਇਓ, ਕਿਉਂ ਸਮਾਂ ਜਿਹੜਾ ਹੀ ਸਫਲਾ ਕਰਨਾ ਨਾ। ਸਿਆਣਾ ਬੰਦਾ ਉਸ ਨੂੰ ਮੰਨਿਆ ਜਾਂਦਾ ਜਿਹੜਾ ਸਮਾਂ ਸਫਲਾ ਕਰੇ, ਜਿਹੜਾ ਐਵੇਂ ਰਗੜੇ ਝਗੜੇ ਜੇ ਕਰੀ ਜਾਣੇ ਤਾਂ ਮੂਰਖਾਂ ਦਾ ਕੰਮ ਹੁੰਦਾ ਗੁਰਮੁਖ, ਇਹ ਗੁਰਸਿੱਖ ਦਾ ਕੰਮ ਨਹੀਂ। ਇਹ ਹੁੰਦਾ ਗੁਰਸਿੱਖ ਨੇ ਤਾਂ ਲਾਭ ਉਠਾਉਣਾ ਹੈ। ਇੱਕ ਜੜ ਭਰਤ ਕੋਈ ਮਹਾਤਮਾ ਹੋਇਆ ਗੁਰਮੁਖ, ਅਵਧੂਤ ਹੈ, ਉੱਥੋਂ ਪੰਥ ਚੱਲਿਆ ਅਵਧੂਤ ਮਹਾਂਪੁਰਸ਼ਾਂ ਦਾ, ਕਹਿੰਦੇ ਉਸ ਦੇ ਯਾਨੀ 22 ਗੁਰੂ ਸਨ। ਗੁਰੂ ਤਾਂ ਇੱਕੋ ਹੀ ਹੁੰਦਾ, ਯਾਨੀ ਉਹਨੇ 22 ਕਿਸਮਾਂ 'ਤੇ ਸ਼ਿਕਸ਼ਾ ਧਾਰਨ ਕਰੀ ਸੀ। ਇਤਨਾ ਗੁਣਗ੍ਰਾਹੀ ਉਸਦਾ ਮਨ ਸੀ, ਉਸਨੇ ਬੇਸ਼ਵਾ ਤੋਂ ਵੀ ਸਾਧ ਸੰਗਤ ਜੀ ਉਪਦੇਸ਼ ਪ੍ਰਾਪਤ ਕੀਤਾ ਸੀ। ਇੱਕ ਹੁੰਦਾ ਔਗੁਣਗ੍ਰਾਹੀ ਮਨ, ਇੱਕ ਹੁੰਦਾ ਗੁਣਗ੍ਰਾਹੀ ਮਨ। ਜਿਹੜੇ ਗੁਣਗ੍ਰਾਹੀ ਨੇ ਗੁਰਸਿੱਖ, ਉਹ ਤਾਂ ਮਾੜਿਆਂ ਥਾਵਾਂ ਤੋਂ ਵੀ ਸ਼ਿਕਸ਼ਾ ਲੈਂਦੇ ਨੇ, ਜਿਹੜੇ ਔਗੁਣਗ੍ਰਾਹੀ ਨੇ ਉਹ ਚੰਗੇ ਥਾਵਾਂ ਆ ਕੇ ਵੀ ਸਾਧ ਸੰਗਤ ਉਹ ਬਸ ਪਾਪ ਹੀ ਖੜਦੇ ਹਨ, ਉਹਨਾਂ ਦਾ ਸੁਭਾਅ ਬਣਿਆ ਹੁੰਦਾ। ਆਓ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠੋ, ਬੈਠ ਕੇ ਫਿਰ ਆਪਣੇ ਖਿਆਲ ਨੂੰ ਰੋਕਣਾ। ਗੁਰਬਾਣੀ ਜਾਨ ਮਤਾਂ ਦੇ ਧਾਰਮਿਕ ਸ਼ਾਸਤਰ ਨੇ ਜਿਹੜੇ ਸਾਰੇ ਮਨ ਪ੍ਰਤੀ ਚਾਰਨ ਕਰੇ ਨੇ, ਇੱਕ ਮਨ ਗ੍ਰੰਥ ਕਰੋੜਾਂ ਨੇ ਸਾਧ ਸੰਗਤ, ਇੱਕ ਮਨ ਵਾਸਤੇ ਦੇਖ ਲਓ ਕਿਤਨਾ ਕੁਛ ਕਰਿਆ। 1430 ਪੱਤਰਾ ਮਹਾਰਾਜ ਜੀ ਨੇ ਮਨ ਸਮਝਾਉਣ ਵਾਸਤੇ ਲਿਖਿਆ ਸਾਰਾ। ਮਨ ਨਹੀਂ ਸਮਝਦਾ, ਮਨ ਸਮਝੂਗਾ ਤਦ ਜ਼ਿਆਦਾ ਦੀ ਸ਼ਰਧਾ ਹੋਵੇਗੀ ਕਿਸੇ ਵਿਅਕਤੀ 'ਤੇ, ਚਾਹੇ ਤਾਂ ਬਾਣੀ 'ਤੇ ਸ਼ਰਧਾ ਹੋ ਜਾਵੇ। ਸਾਡਾ ਮਤ ਤਾਂ ਬਾਣੀ ਹੈ, ਅਸੀਂ ਤਾਂ ਗੁਰਬਾਣੀ ਨੂੰ ਗੁਰੂ ਮੰਨਣਾ। ਗੁਰੂ ਦਾ ਕੀ ਹੁੰਦਾ ਅੱਗੇ? ਗੁਰੂ ਦਾ ਅੱਗੇ ਉਪਦੇਸ਼ ਹੁੰਦਾ, ਫਿਰ ਜੋ ਗੁਰੂ ਕਹਿੰਦਾ ਉਸ 'ਤੇ ਫਿਰ ਆਪਣਾ ਚੱਲਣ ਦੀ ਕੋਸ਼ਿਸ਼ ਕਰਨੀ। ਆਨ ਮੱਤਾਂ ਵਾਲਿਆਂ ਦੇ ਆਮ ਆਪੋ ਆਪਣੇ ਮਤ ਅਨੁਸਾਰ ਸ਼ਰਧਾ ਦੁਆਰਾ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੇਵਾ ਕਰੀ, ਗੁਰੂ ਅੰਗਦ ਦੇਵ ਮਹਾਰਾਜ ਜੀ ਬਹੁਤ ਸੇਵਾ ਕਰੀ, ਸੇਵਾ ਕਰਨ ਤੋਂ ਜਿਹੜੀ ਉਹ ਰੂਹਾਨੀਅਤ ਜਾਣੀ ਬਰਮ ਵਿੱਦਿਆ ਸੀ, ਉਹ ਗੁਰਪਦ ਸੀ ਜਿਹੜਾ, ਉਹ ਮਹਾਰਾਜ ਜੀ ਨੇ ਪ੍ਰਾਪਤ ਕਰ ਲਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਯੋਗ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਦੇ ਦਿੱਤਾ, ਹਾਲਾਂਕਿ ਪੁੱਤਰ ਵੀ ਸਨ। ਇਹ ਜਿਹੜੀ ਵਸਤੂ ਆ ਇਹ ਸੂਖਮ ਹੈ ਗੁਰਮੁਖ, ਤੁਸੀਂ ਬਾਜ ਪਦਾਰਥ ਲੈ ਲਓਗੇ ਪਿਓ ਪੁੱਤਰ ਦੇ ਜਿਹੜੇ ਵੀ ਹੈਗੇ, ਊਂ ਵੀ ਹੋਰ ਵੀ ਇਕੱਠੇ ਕਰ ਲਓਗੇ, 420 ਨਾਲ ਵੀ ਕਰ ਲਓਗੇ, ਪਰ ਇਹ ਤਾਂ ਸੂਖਮ ਵਸਤੂ ਹੈ, ਇਹ ਤਾਂ ਹੋਣੀ ਨਹੀਂ ਆ ਪ੍ਰਗਟ, ਇਹ ਤਾਂ ਸ਼ਰਧਾ ਅਤੇ ਸਾਧਨਾ ਦੁਆਰਾ ਪ੍ਰਗਟ ਹੋਵੇਗੀ। ਕਦੇ ਕਰ ਲਓ ਮਨੁੱਖਾਂ ਦੇ 'ਚ ਹੋਵੇਗੀ, ਚਾਹੇ ਤਾਂ ਇਸ ਜਨਮ ਦੇ ਵਿੱਚ ਮੁਕਤ ਹੋ ਜਾਓ। ਮੁਕਤ ਕਿਹਨੂੰ ਕਹਿੰਦੇ? ਸਾਰੇ ਦੁੱਖਾਂ ਦਾ ਮੁੱਕ ਜਾਣਾ, परमानंद सुख की प्राप्ति हो जानी, वह कौन है? वह निराकार परमेश्वर है। जाए की सुरत उस दे विच लाए हो जाएगी, मन थले रह जाएगा। आ जिहड़ा मन है संकल्प कल्प करता है, जिहड़ा आपां नूं भजाई फिरदा है, इहदी पहुँच नहीं उत्थे जाण दी, उत्थे सुरत जाएगी। सुरत इसकी उस दे विच लाए हो जाएगी, इहनूं अनुभव हो जाएगा बई मैं ना तां शरीर हाँ, ना मैं इंद्रियां, ना मैं सूखम शरीर हाँ, ना मैं कारण शरीर हाँ, मैं तां कोई होर चीज़ हाँ। फिर इनू पूरा अनुभव हो जाएगा बई मैं तो परमेश्वर तो विछड़िया सी, उस परमेश्वर दे विच मेरी सुरत लय होने लग गई। फिर ये जन्म मरण के जिने देह दे स्वभाव ने ना, वो सारे तो उच्चा हो जाएगा। यह जीव है जड़ा परमेश्वर दे विच भेद हो जाएगा, मरना ये ते आयद नहीं रहेगा, मरना तो पहला भी आयद नहीं। माड़े कर्म करके इतर जूनिया दे विच चलिया जांदा है, पर इहदे ते मरना तां शरीर ते लागू है। महाराज ने तां लिखिया मरन हारे जीरा नाही, कहिंदे जिहड़ा जीव आत्मा दे अंदर जिहनूं रूह है सोल कहिंदे ने ना, कहिंदे इहने मरना नहीं है बस, ना परमेश्वर मरदा। इह परमेश्वर दी अंस है, जिहदी अंस हुंदी है उसदे विच तां मिल सकदी है, पर उहदे ते आ जिहड़ा शरीर दा ना स्वभाव ये नहीं लागू होवेगा। और दस्या भी गुरु अंगद देव महाराज जी ने जद गुरु नानक देव महाराज जी की गद्दी दे जानशीन बन गए, जानशीन बनने तो अपने प्यारे दियां जिहड़ियां फिर गल्लां हुंदियां ने साध संगत उहनां नूं मन लचाया, जिवें अपना भी जी करदा वी संत महाराज की साखी ज्यादे सुनाई जाए। आओ साध संगत, गुरु अंगद देव महाराज जी ने चेचा आदमी कल के भाई बाले नूं सद्या कि वह महाराज जी के नाल रहे सन। हुण कई विद्वान ने उन्हें कहिंदे बाला होया ही नहीं, लै वह बाला तो होया तू ही नहीं होया कहण वाला, बाला तो हैगा वह तो अमर है, आता चार दिन मर जाना नाले तेरा लिखा हुआ भी झूठा ही है। बाले नूं कौन कह देगा भी महाराज के नाल नहीं होया? ये तो एवें चलाकियां आदि ने लपड़िया लोगों दिया कि दिमाग इन्हों का बहुत होर एक किस्म का हो जाता हों, ठीक है टिप्पणी जी हर हर एक ते ही करी जानी नहीं। बाला तो मरदाना तो साथ ही सन महाराज जी के नाले, एको ही पिंड दे सीगे, समकाली सन, बस एको जी उम्र दी, साल वध जां साल घट। तुसी साखियां दे विच सुनदे सूरज प्रकाश की कथा नहीं सुनी तुसी? वो जद गुरु नानक देव महाराज जी ने कहा बई जा तू कोई चंगा सौदा कर ते फिर तेन होर दुकान, उस टाइम भाई बाले नू नाल कर लिया सीगा, यानी कालू जी ने भाई बाले नू नाल कर लिया भी ये तो मस्ताना मस्ताना नहीं सी, यानी भाई यानी कालू नू पता नहीं सी भी मेरा पुत्र कौन है। साध संगत ना अपना प्रसंग चल रहा है बई पैर सावे जद आ संगत दे विच नू पैर दे छपले हो जाते ने, तीन हिस्सों के उलना गूंजा पा देनिया ने, यूं ना पता लगे भी मन नू रोल देना दे लो बाणी दे विच, पढ़ो प्रेरणा कैसा आनंद आएगा। ਜਿਹੜੀ ਭਾਵਨਾ ਦੇ ਨਾਲ ਇਹ ਗੁਰੂ ਨੂੰ ਦੇਖੇਗਾ ਨਾ ਜਾਂ ਨਮਸਕਾਰ ਕਰੇਗਾ, ਉਸ ਭਾਵਨਾ ਦਾ ਫਲ ਇਸ ਨੂੰ ਮਿਲੇਗਾ। ਗੱਲ ਤਾਂ ਸਾਰੀ ਭਾਵਨਾ ਦੀ ਹੈ ਸਾਧ ਸੰਗਤ। ਆਹ ਭਾਈ ਵਾਲੇ ਤੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਹੀ ਲਿਖਾਉਂਦੇ ਨੇ ਵੀ ਤੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਯਾਨੀ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਫਿਰਦਾ ਰਿਹਾ ਹੈ। ਤਰੂੰਦੀਪੁਰੀ 'ਚ ਵੀ ਤੂੰ ਗਿਆ ਹੈ ਪਰ ਸੱਚਖੰਡ ਨਹੀਂ ਜਾ ਸਕੇ ਬਾਲਾ ਅਤੇ ਮਰਦਾਨਾ। ਗੁਰੂ ਨਾਨਕ ਦੇਵ ਮਹਾਰਾਜ ਜੀ ਸਣੇ ਸਰੀਰ ਦੋ ਗਿਰ ਸੱਚਖੰਡ ਗਏ ਸਾਧ ਸੰਗਤ। ਇਸ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ ਭਾਈ ਵਾਲਾ ਸੰਗਤ ਬਹੁਤ ਬੈਠੀ ਹੈ। ਭਾਈ ਵਾਲਾ ਤੂੰ ਇਉਂ ਦੱਸ ਬਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਤੂੰ ਕੀ ਸਮਝਦਾ ਸੈਂ, ਤੈਂ ਕੀ ਕਰਕੇ ਜਾਤਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ? ਹੁਣ ਬਾਲਾ ਕਹਿਣ ਲੱਗਿਆ ਮਹਾਰਾਜ ਗਰੀਬ ਨਿਵਾਜ, ਮੈਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਹਾਂਪੁਰਸ਼ ਕਰਕੇ ਸਮਝਦਾ ਰਿਹਾ। ਕਹਿੰਦੇ ਠੀਕ ਹੈ, ਭਾਵਨਾ ਨੂੰ ਫਲ ਲੱਗਣਾ, ਜੈਸੀ ਭਾਵਨਾ ਗੁਰੂ ਦੇ ਨਾਲ ਲਾਵੇਗਾ ਨਾ ਕੋਈ ਉਸੇ ਤਰ੍ਹਾਂ ਹੀ ਫਲ ਮਿਲੇਗਾ। ਪੜੋ ਪ੍ਰੇਮ ਨਾਲ, ਜਰਾ ਬਿਰਤੀਆਂ ਟਿਕਾ ਕੇ ਰੱਖੋ, ਸੰਗਤ ਨੇ ਤਾਂ ਐਵੇਂ ਆਈ ਜਾਣਾ ਜਾਂ ਤਾਂ ਭੋਗ ਨਹੀਂ ਪੈਣਾ। ਜਿਹੜੇ ਬੈਠੇ ਨੇ ਉਹ ਆਪਣੀਆਂ ਸੁਰਤਾਂ ਰੋਕੋ। ਦੱਸਿਆ ਭਾਈ ਗੁਰਦਾਸ ਜੀ ਨੇ, ਸਤਿਗੁਰ ਪੁਰਖ ਅਗੰਮ ਹੈ। ਉਹ ਜਿਹੜਾ ਨਿਰਾਕਾਰ ਵਾਹਿਗੁਰੂ ਹੈ ਨਾ, ਉਹ ਮਨ ਬਾਣੀ ਦੇ ਵਿਸ਼ੇ ਨਹੀਂ ਹੈ। ਨਾ ਉੱਥੇ ਮਨ ਦੀ ਗੰਮਤਾ, ਨਾ ਉੱਥੇ ਬਾਣੀ ਦੀ ਗੰਮਤਾ, ਤਾਂ ਹੀ ਉਸਨੂੰ ਅਗੰਮ ਕਿਹਾ ਜਾਂਦਾ ਨਾ ਸਾਧ। ਉਹ ਤਾਂ ਇੱਕ ਬੁੱਧ ਪ੍ਰਗਟ ਹੋਵੇਗੀ ਇਸ ਦੇ ਅੰਦਰ, ਆਤਮ ਵਿਛੈਣੀ ਬੁੱਧ ਹੋਵੇਗੀ, ਜਾਂ ਵਿਵੇਕ ਬੁੱਧ ਕਿਹਾ ਜਾਂਦਾ ਕਈ ਨਾਂ ਨੇ। ਉਸ ਬੁੱਧ ਦੁਆਰਾ ਇਸਨੇ ਉਹ ਜੋ ਨਿਰਾਕਾਰ ਗਮ ਵਾਹਿਗੁਰੂ ਹੈ, ਵਾਚ ਹੈ, ਕੁਟਸਥ ਹੈ, ਨਿਰਹਲ ਹੈ, ਸਾਰੇ ਪਰਿਪੂਰਨ ਹੈ, ਇਸਨੂੰ ਉਸਦਾ ਫਿਰ ਪਤਾ ਲੱਗੇਗਾ। ਪਾਸ ਪਵੇਗਾ ਜਦ ਮਨ ਨਿਰਮਲ ਅਤੇ ਸਾਫ਼ ਹੋ ਜਾਏਗਾ ਨਾ, ਫਿਰ ਜਿਹੜੀ ਸੁੱਤੀ ਪਈ ਬੁੱਧ ਆ ਨਾ ਅੰਦਰ, ਉਹ ਫਿਰ ਜਾਗੇਗੀ ਸਾਧ ਸੰਗਤ, ਉਹ ਫਿਰ ਉਸਨੂੰ ਅਨੁਭਵ ਕਰੇਗੀ। ਦਾਦੇ ਨੇ ਫਿਰ ਇਉਂ ਦੱਸਿਆ ਵੀ ਜੀ ਜੈਸਾ ਬੀਜਾ ਸੋ ਲਾਉਣਾ, ਕਰਮਾ ਸੰਦੜਾ ਖੇਤ, ਜਿਹਾ ਜਿਹਾ ਕੋਈ ਬੀਜ ਲੈਣਾ, ਭਾਵਨਾ ਦਾ ਦੱਸਿਆ, ਭਾਵਨਾ ਜਿਹੜੀ ਜਿਹਾ ਜਿਹਾ ਕੋਈ ਬੀਜ ਦਾ ਉਹ ਇਹੋ ਜਿਹਾ ਵੱਢੇਗਾ। ਜਿੱਥੇ ਜ਼ਿਮੀਂਦਾਰ ਨੇ ਕਣਕ ਬੀਜਣੀ, ਜੌਂ ਨਹੀਂ ਉੱਥੇ ਉੱਗਣੇ, ਕਣਕ ਹੀ ਹੋਵੇਗੀ। ਜਿੱਥੇ ਛੋਲੇ ਬੀਜਦਾ ਉੱਥੇ ਕਣਕ ਨਹੀਂ ਹੋਣੀ। ਜਿਹੇ ਜੇ ਕਰਮ ਕਰਦਾ ਉਹੋ ਜਿਹਾ ਇਸਨੂੰ ਫਲ ਮਿਲੇਗਾ, ਜਿਹਾ ਜਿਹਾ ਗੁਰੂ ਦੇ ਨਾਲ ਭਾਵਨਾ ਲਾਉਂਦਾ ਉਹੋ ਜਿਹਾ ਇਸਨੂੰ ਫਲ ਮਿਲੇਗਾ। ਦੱਸਿਆ ਬਈ ਕੋਈ ਜ਼ਿਮੀਂਦਾਰ ਹੈ, ਖਾਲੀ ਕੱਢੀ ਹੋਈ ਆ, ਜ਼ਿਮੀਂਦਾਰ ਲੋਕ ਆਪਾਂ ਜਾਣਦੇ ਹਾਂ, ਪਿੰਡਾਂ ਵਾਲੇ ਤਾਂ ਸਾਰੇ ਮੱਤਾਂ ਵਾਲੇ ਜਾਣ ਦਿੰਦੇ ਨੇ, ਕਿਉਂ ਜ਼ਮੀਨ 'ਚ ਹੀ ਰਹਿਣਾ, ਉੱਥੇ ਹੀ ਜ਼ਿਮੀਂਦਾਰ ਸਾਰੇ ਹੀ ਕੰਮ ਕਰਦੇ ਨੇ, ਸਾਰੇ ਸ਼੍ਰੇਣੀਆਂ ਵਾਲੇ ਜ਼ਿਮੀਂਦਾਰਾਂ ਕੰਮ ਕਰਦੇ ਨੇ, ਸਾਰਿਆਂ ਨੂੰ ਜ਼ਮੀਨਾਂ ਹੁੰਦੀਆਂ ਨੇ। ਦੱਸਦੇ ਨੇ ਵੀ ਖਾਲੀ ਕੱਢੀ ਹੋਈ ਹੈ, ਉਹ ਕਿੱਕਰਾਂ ਦੇ ਤੁੱਕਿਆਂ ਦੇ ਵਿੱਚੋਂ ਬੀਜ ਕੱਢ ਕੇ ਉਹ ਬੀਜਦਾ। ਕੋਈ ਪ੍ਰੇਮੀ ਤੁਰੇ ਜਾਂਦੇ ਨੇ, ਉਹ ਕਹਿਣ ਲੱਗਿਆ ਕੀ ਕਰਦਾ ਗੁਰਮੁਖਾ, ਕਹਿਣ ਲੱਗਾ ਮੈਂ ਕਿੱਕਰਾਂ ਦੇ ਬੀਜ ਬੀਜਦਾ। ਕਹਿਣ ਲੱਗੇ ਕੀ ਲੱਗੇਗਾ ਇਸਨੂੰ ਫਿਰ, ਜਦ ਇਹ ਜੰਮੂਗਾ ਤਾਂ ਲੱਗੇਗਾ ਕੀ? ਕਹਿੰਦਾ ਇਸਨੂੰ ਦਾਖਾਂ ਲੱਗਣਗੀਆਂ, ਉਹ ਖਾਊਂਗਾ ਮੈਂ, ਦਾਖਾਂ ਲੱਗ ਜਾਣਗੀਆਂ। ਉਹ ਸਿਆਣਾ ਬੰਦਾ ਸੀ, ਉਹ ਕਹਿਣ ਲੱਗਾ ਗੁਰਮੁਖਾ ਤੇਰੀ ਤਾਂ ਮਨੌਤ ਗਲਤ ਹੈ, ਵੀ ਇਹਨਾਂ ਨੂੰ ਤਾਂ ਕਿੱਕਰਾਂ ਪੈਦਾ ਹੋਣਗੀਆਂ, ਸੂਲਾਂ ਆ ਤੁੱਕੇ ਚਾਰ ਪਾਲੀ, ਉਹ ਜਿਹੜੀ ਤੇਰੀ ਭਾਵਨਾ ਉਹ ਨਹੀਂ ਪੂਰੀ ਹੋਵੇਗੀ। ਬੜੋ ਪ੍ਰੇਮ ਨਾਲ ਜਿਹੀ ਜੀ ਭਾਵਨਾ ਗੁਰੂ ਨਾਲ ਲਾਵੇਗਾ, ਉਹ ਹੈ ਜਾ ਇਹਨੂੰ ਫਲ ਮਿਲੇਗਾ। ਸਲੋਕ ਉਚਾਰਨ ਕੀਤਾ। ਵੀ ਕਿੱਕਰਾਂ ਦੇ ਬੀਜ ਬੀਜਦਾ ਭਾਲਦਾ ਪਿਛੌਰੀ ਦਾਖਾਂ ਨਹੀਂ ਲੱਗਣੀ। ਤੇਰੀ ਮਨੌਤ ਗਲਤ ਆ, ਤੇਰੀ ਮਨਿਆਦ ਹੀ ਗਲਤ ਹੈ, ਕਿਵੇਂ ਤੈਨੂੰ ਵਸਤੂ ਮਿਲ ਜਾਏਗੀ। ਕੁੱਤਲੀ ਤਾਂ ਦਿੱਤੀ ਹੋਈ ਆ ਉੱਨ, ਉਹ ਭੇਡਾਂ 'ਤੇ ਉੱਨ ਹੁੰਦੀ ਆ ਜਿਹੜੀ। ਪੁੱਛਿਆ ਕਿਸੇ ਨੇ ਇਹਦਾ ਕੀ ਬਣੇਗਾ, ਕਹਿੰਦਾ ਗਰਮ ਲੀੜਾ ਬਣੇਗਾ ਰੇਸ਼ਮੀ। ਮਨੌਤ ਗਲਤ ਹੈ, ਭਾਵਨਾ ਵੀ ਗਲਤ ਆ, ਫਲ ਵੀ ਗਲਤ ਮਿਲੇਗਾ। ਉਹ ਜਿਸ ਤਰ੍ਹਾਂ ਦੀ ਭਾਵਨਾ ਨਾ ਹੋਇਆ ਜਾ ਫਲ ਮਿਲੇਗਾ। ਗੁਰੂ ਤਾਂ ਸ਼ੀਸ਼ਾ ਰੂਪ ਹੈ ਗੁਰੂ ਕੋ, ਤੁਸੀਂ ਇਹ ਸ਼ੀਸ਼ੇ ਦੇ ਸਾਹਮਣੇ ਹੋ ਜਾਓ। ਜਿਹਾ ਜਿਹਾ ਤੁਹਾਡਾ ਚਿਹਰਾ ਹੋਵੇਗਾ ਸ਼ੀਸ਼ੇ ਨੇ ਉਹੋ ਜਿਹਾ ਦਿਖਾਲਣਾ। ਗੁਰੂ ਸ਼ੀਸ਼ੇ ਵੱਤ ਹੈ। ਜਿਹੀ ਜਿਹੀ ਭਾਵਨਾ ਸਿੱਖ ਗੁਰੂ ਨਾਲ ਲਾਉਂਦਾ ਹੈ ਨਾ, ਫਿਰ ਉਹੋ ਜਿਹਾ ਇਸ ਨੂੰ ਫਲ ਮਿਲਣਾ। ਸਾਧ ਸੰਗਤ ਇਹਦੀ ਭਾਵਨਾ ਗਲਤ ਹੈ ਨਾ, ਕਦੇ ਫਲ ਨਹੀਂ ਮਿਲੇਗਾ। ਚਾਹੇ ਸਾਰੀ ਉਮਰ ਇਹ ਗੁਰੂ ਕੋਲ ਰਹੀ ਜਾਵੇ, ਨਹੀਂ ਬਣੇਗਾ ਕੁਛ। ਐਂ ਦੱਸਿਆ ਵੀ ਗੁਰੂ ਅੰਗਦ ਦੇਵ ਮਹਾਰਾਜ ਕਹਿਣਗੇ ਭਾਈ ਬਾਲਾ, ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਹਾਂਪੁਰਸ਼ ਕਰਕੇ ਸਮਝਿਆ। ਠੀਕ ਹੈ, ਤੇਰੀ ਭਾਵਨਾ ਉਹਨਾਂ 'ਤੇ ਮਹਾਂਪੁਰਸ਼ਾਂ ਲਈ ਸੀ, ਤੂੰ ਮਹਾਂਪੁਰਸ਼ ਬਣ ਗਿਆ। ਜਦ ਇਉਂ ਕਿਹਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਸਾਰੀ ਸੰਗਤ ਨੇ ਹੱਥ ਜੋੜ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿਹਾ, ਮਹਾਰਾਜ ਜੀ ਆਪ ਜੀ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ 'ਤੇ ਕੀ ਭਾਵਨਾ ਸੀ, ਕੀ ਸੁਭਾਵਨਾ ਸੀ, ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕੀ ਕਰਕੇ ਜਾਤਾ, ਤੁਸੀਂ ਕਿਵੇਂ ਜਾਣਿਆ ਉਹਨਾਂ ਨੂੰ। ਕਹਿਣ ਲੱਗੇ, ਲੈ ਸੁਣ ਲਓ ਗੁਰਮੁਖੋ, ਅਸੀਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਕਾਲ ਪੁਰਖ ਦਾ ਰੂਪ ਸਮਝਦੇ ਰਹੇ ਹਾਂ। ਸਾਡੀ ਤਾਂ ਇਦੋਂ ਸ਼ਰਧਾ ਕਦੇ ਘੱਟ ਹੋਈ ਨਹੀਂ ਹੈ, ਅਸੀਂ ਤਾਂ ਸਾਖਿਆਤ ਪਰਮੇਸ਼ਰ ਸਮਝਦੇ ਰਹੇ। ਥੀ ਵੀ ਪਰਮੇਸ਼ਰ ਹੀ, ਉਹਨਾਂ ਦੇ ਪਰਮੇਸ਼ਰ ਦੇ ਵਿੱਚ ਫਰਕ ਨਹੀਂ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ, ਆ ਦੁਨੀਆਂ ਦੀ ਮਨੌਤ ਔਰ ਸ਼ਰਧਾ ਦੇ ਵਿੱਚ ਫਰਕ ਰਿਹਾ। ਐਂ ਫਿਰ ਸਾਰੀ ਸੰਗਤ ਨੇ ਕਿਹਾ, ਮਹਾਰਾਜ ਜੀ ਆਪ ਫਿਰ ਗੁਰੂ ਬਣ ਗਏ। ਫਲ ਤਾਂ ਸ਼ਰਧਾ ਨੂੰ ਲੱਗਣਾ ਗੁਰਮੁਖੋ, ਆਪਣਾ ਵੀ ਗੁਰੂ ਪ੍ਰਕਾਸ਼ ਹੈ, ਇਹੀ ਜੀ ਸ਼ਰਧਾ ਕਰ ਲਓ, ਕਰ ਲਓ। 100% ਸ਼ਰਧਾ ਜਾਂ 100% ਸ਼ਰਧਾ ਹੋ ਜਾਏਗੀ ਨਾ, ਬਈ ਸਾਖਿਆਤ ਗੁਰੂ ਪ੍ਰਕਾਸ਼ ਹੈ, ਫਿਰ ਦੇਖੋ ਮਨ ਸ਼ਾਂਤ ਹੁੰਦਾ ਕਿ ਨਹੀਂ ਹੁੰਦਾ। ਹੁਣੇ ਹੀ ਦੇਖ ਲਓ, ਹੁਣੇ ਹੀ ਛੱਡ ਕੇ ਦੇਖ ਲਓ, ਜਿਹੜੀਆਂ ਕਲਪਨਾ ਨੇ ਨਾ ਅੰਦਰ, ਉਹਨਾਂ ਨੂੰ ਛੱਡ ਕੇ ਮਨ ਨੂੰ ਸਾਫ਼ ਕਰਕੇ ਦੇਖੋ, ਬਈ ਪ੍ਰਤੱਖ ਸਾਹਮਣੇ ਗੁਰੂ ਨਾਨਕ ਤੋਂ ਲੈ ਕੇ ਦਸਾਂ ਪਾਤਸ਼ਾਹਾਂ ਤਾਈਂ ਦਰਸ਼ਨ ਹੁੰਦੇ ਹਨ, ਐਵੇਂ ਹੋਣਗੇ। ਪੜਤਾ ਭਾਵਨਾ ਨੂੰ ਲੱਗਣਾ ਗੁਰੂ, ਭਾਵਨਾ ਨੂੰ ਇਹ ਅਵਸਥਾ ਪ੍ਰਾਪਤ ਹੋਣੀ ਆ ਜਿਹੜੀ, ਉਹ ਆਵਾਜ਼ ਨਹੀਂ ਵੀ ਚੱਕ ਕੇ ਕਿਸੇ ਨੂੰ ਦੇ ਦੇਣੀ ਹੈ, ਨਹੀਂ ਨਹੀਂ, ਉਹ ਤਾਂ ਇਸਨੇ ਆਪ ਪ੍ਰਗਟ ਕਰਨੀ ਆ ਅੰਦਰੋਂ ਸਾਧਨਾ ਦੁਆਰਾ। ਅਗਰ ਨਹੀਂ ਉਹ ਭਾਵਨਾ ਨਹੀਂ ਪ੍ਰਗਟ ਹੋਵੇਗੀ, ਉਹ ਪਹਿਲਾਂ ਇਹਨੂੰ ਸੁਖ ਮੰਡਲੇ ਹੀ ਨਹੀਂ ਖੁੱਲ੍ਹਣੇ, ਜ਼ੋਰ ਲਾ ਲਵੇ। ਆਹ ਸੇਵਾ ਜਿਹੜੀ ਪੁੰਨ ਰੂਪ ਦਾ ਜ਼ਰੂਰ ਹੈ, ਸੇਵਾ ਦੇ ਕਰਨ ਦੇ ਵਿੱਚ ਵੀ ਫਰਕ ਆ ਗੁਰਮੁਖੋ। ਇੱਕ ਤਾਂ ਸੇਵਾ ਕਰਨੀ ਆ ਹਾਂ ਸਹਿਤ, ਬਈ ਮੈਨੂੰ ਲੋਕਾਂ ਨੇ ਤਾਂ ਬੜਾ ਪ੍ਰਧਾਨ ਆ ਜੀ, ਬੜੀ ਸੇਵਾ ਕਰਦਾ ਜੀ, ਇਹ ਤਾਂ ਉਹ ਤਾਂ ਉਦੋਂ ਵੀ ਰਹਿ ਗਿਆ ਸਮਾਂ, ਉਦੋਂ ਵੀ ਥੱਲੇ ਚਲੇ ਗਿਆ, ਹੰਕਾਰ ਹੋ ਗਿਆ। ਨਹੀਂ, ਹਾਂ ਨੂੰ ਛੱਡ ਕੇ ਸੇਵਾ ਕਰਨੀ ਹੈ ਗੁਰਮੁਖੋ। ਜਿਹੜੇ ਗੁਰਸਿੱਖਾਂ ਨੇ ਹਾਂ ਨੂੰ ਛੱਡ ਕੇ ਸੇਵਾ ਕਰੀ ਨਾ, ਉਹ ਫਿਰ ਬ੍ਰਹਮ ਗਿਆਨ ਦੇ ਵਿੱਚ ਚਲੇ ਗਏ, ਜਾਣੀ ਨਿਰਾਕਾਰ ਪਰਮੇਸ਼ਰ ਦੇ ਵਿੱਚ ਭੇਦ ਹੋ ਗਏ, ਜਾਣੀ ਜੋ ਅਵਸਥਾ ਸਿੱਖਦੀ ਆ ਉਹਨਾਂ ਨੂੰ ਪ੍ਰਾਪਤ ਹੋ ਗਈ, ਹੋਵੇਗੀ ਐਵੇਂ, ਹੋਰ ਕਿਸੇ ਨਹੀਂ ਕਿਸੇ ਤਰੀਕੇ ਸਿਰ ਨਹੀਂ ਹੋਣੀ ਹੈ। ਉਹ ਤੀਸਰੇ ਪਾਤਸ਼ਾਹ ਮਹਾਰਾਜ ਜੀ ਦੇ 2 ਦਮਾਦ ਸਨ, ਬੀਬੀ ਦਾਨੀ ਬੀਬੀ ਪਾਨੀ, 2 ਲੜਕੀਆਂ ਸਨ। ਬੀਬੀ ਪਾਨੀ ਨੇ ਇਤਨੀ ਸੇਵਾ ਕਰੀ, ਉਹ ਪਿਤਾ ਨਹੀਂ ਸਮਝਦੀ ਸੀ, ਉਹ ਗੁਰੂ ਭਾਵਨਾ ਦੇ ਨਾਲ ਉਹਨਾਂ ਨੇ ਸੇਵਾ ਕਰੀ, ਵੀ ਇਹਨਾਂ ਨੇ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਗੁਰੂ ਸਮਝ ਕੇ ਵਸਤੂ ਪ੍ਰਾਪਤ ਕੀਤੀ ਹੈ, ਅਗਰ ਮੈਂ ਵੀ ਗੁਰੂ ਭਾਵਨਾ ਰੱਖ ਕੇ ਇਹਨਾਂ ਦੀ ਸੇਵਾ ਕਰਾਂ ਤਾਂ ਮੈਨੂੰ ਵੀ ਕੋਈ ਵਸਤੂ ਮਿਲ ਜਾਏਗੀ, ਮਿਲਣੀ ਹੈ ਗੁਰੂ ਭਾਵਨਾ ਨਾਲੇ। ਹੁਣ ਰੱਖ ਲਓ ਗੁਰੂ ਭਾਵਨਾ, ਹੁਣ ਕਿਹੜਾ ਗੁਰੂ ਹੈ ਨਹੀਂ, ਗੁਰੂ ਤਾਂ ਹਮੇਸ਼ਾ ਰਹੇਗਾ ਸਾਧ ਸੰਗਤ, ਸਾਡੀ ਭਾਵਨਾ ਦੇ ਵਿੱਚ ਫਰਕ ਰਹੇਗਾ, ਗੁਰੂ ਸਰਵਾਗਾ ਹਮੇਸ਼ਾ ਰਹਿੰਦਾ। ਇਹ ਨਹੀਂ ਪਤਾ ਵੀ ਕਿਹੜੇ ਸਰੀਰ 'ਚ ਹੈ, ਹੈ ਜ਼ਰੂਰ ਇਹੋ ਸਾਧ ਸੰਗਤ। ਖੈਰ, ਸੇਵਾ 2 ਹੀ ਕਰਦੇ ਨੇ, ਇੱਕ ਤਾਂ ਰਾਮਾ ਜੀ ਹੈ, ਇੱਕ ਰਾਮਦਾਸ ਜੀ ਨੇ, ਸੇਵਾ 2 ਹੀ ਕਰਦੇ ਨੇ। ਬਾਜ ਸੇਵਾ ਕਰਨ ਤੋਂ ਪਤਾ ਨਹੀਂ ਲੱਗਦਾ ਹੈ। ਕਈ ਆਦਮੀ ਹਾਂ ਦੇ ਮਾਰੇ ਬਹੁਤੀ ਸੇਵਾ ਕਰਦੇ ਨੇ, ਅੰਦਰ ਹਾਂ ਹੁੰਦੀ ਹੈ, ਉਹ ਜਿਹੜੀ ਹਾਂ ਆ ਉਹ ਸੇਵਾ ਨੂੰ ਖਾਈ ਜਾਂਦੀ ਆ, ਖਾਲੀ ਰਹਿ ਜਾਂਦਾ। ਤਾਂ ਹੀ ਦੱਸਿਆ ਨਾ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ, ਤੀਰਥ ਵਰਤ ਵਰ ਦਾਨ ਕਰ, ਮਨ ਮੈਂ ਤਰੇ ਗਵਾਨ, ਨਾਨਕ ਨੇ ਫਲ ਜਾਤ ਤਾਂ ਜਿਉਂ ਕੁੰਚਰ ਇਸ਼ਨਾਨ, ਨੇ ਫਲ ਜਾਵੇਗਾ। ਜਾਣੀ ਪੁੰਨ ਜ਼ਰੂਰ ਹੋਵੇਗਾ, ਪਰ ਜਿਹੜੀ ਵਸਤਾ ਨਾ ਜਿਹੜੀ ਚੀਜ਼ ਲੈਣੀ ਆ ਉਹ ਨਹੀਂ ਲੈ ਸਕੇਗਾ। ਹੁਣ ਬੀਬੀ ਪਾਨੀ ਨੇ ਇਤਨੀ ਸੇਵਾ ਕਰੀ ਗੁਰੂ ਅਮਰਦਾਸ ਮਹਾਰਾਜ ਨੂੰ, ਗੁਰੂ ਭਾਵਨਾ ਰੱਖ ਕੇ ਹੌਲੀ ਸੇਵਾ ਕਰਦਿਆਂ ਕਰਦਿਆਂ ਇਤਨੇ ਖੁਸ਼ ਹੋ ਗਏ ਸਾਧ ਸੰਗਤ, ਕਹਿਣ ਲੱਗੇ ਬੀਬੀ ਮੰਗ ਜੋ ਕੁਛ ਮੰਗਦੀ ਆ, ਮੈਂ ਬਹੁਤ ਖੁਸ਼ ਹਾਂ, ਤਾਂ ਇਤਨੀ ਕੁਰਬਾਨੀ ਕਰੀ ਹੈ, ਚੌਂਕੀ ਦੇ ਹੇਠਾਂ ਬਾਂਹ ਦੇ ਦਿੱਤੀ ਤੀ ਸਾਧ ਸੰਗਤ, ਕੌਣ ਦੇ ਦੇਗਾ ਬਾਂਹ। ਉਹ ਇਹ ਸ਼ਰਧਾ ਦੀਆਂ ਗੱਲਾਂ ਨੇ, ਸ਼ਰਧਾ ਹੋਣੀ ਚਾਹੀਦੀ ਆ ਗੁਰੂ ਘਰ ਦੇ ਵਿੱਚ, ਤਾਂ ਅੱਜ ਹੱਦ ਜ਼ਰੂਰਤ ਹੈ ਸ਼ਰਧਾ ਦੀ। ਖੈਰ ਉਹਨੂੰ ਪਤਾ ਸੀ, ਸਿਆਣੀ ਸੁਭਟ ਸੀ, ਉਸਨੇ ਕਿਹਾ ਵੀ ਮੇਰੇ ਪਿਤਾ ਨੇ ਸੇਵਾ ਕਰਕੇ ਗੱਦੀ ਲਈ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਇਹ ਵਸਤੂ ਦਿੱਤੀ ਹੈ, ਇਹ ਤਾਂ ਪ੍ਰਾਪਤੀ ਹੈ ਜਿਹੜੀ ਰੂਹਾਨੀ ਹੈ ਸਾਧ ਸੰਗਤ। ਆਵਾਜ਼ ਪਦਾਰਥ ਜੇ ਤਾਂ ਲੈ ਸਕਦਾ, ਉਹ ਤਾਂ ਊਂ ਆ ਜਾਂਦੇ ਨੇ ਆਪੇ, ਪਰ ਜਿਹੜੀ ਰੂਹਾਨੀਅਤ ਵਾ, ਜਿਹੜੀ ਬ੍ਰਹਮ ਵਿੱਦਿਆ, ਇਹ ਤਾਂ ਆਉਣੀ ਨਹੀਂ ਹੈ, ਇਹ ਤਾਂ ਉਹ ਹੀ ਲਵੇਗਾ ਜਿਹਦੀ ਭਾਵਨਾ ਗੁਰੂ ਵਾਲੀ, ਸ਼ਰਧਾ ਹੋਵੇਗੀ, ਸਾਧਨਾ ਹੋਵੇਗੀ, ਤਦ ਪ੍ਰਾਪਤ ਹੋਵੇਗੀ। ਉਸਨੇ ਸੋਚਿਆ ਵੀ ਮਹਾਰਾਜ ਜੀ ਹੁਣ ਖੁਸ਼ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਦਿੱਤੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਪੁੱਤਰਾਂ ਨੂੰ ਨਹੀਂ ਦਿੱਤੀ, ਮੇਰੇ ਪਿਤਾ ਨੂੰ ਦਿੱਤੀ, ਇਹਨਾਂ ਨੇ 12 ਸਾਲ ਗਾਗਲ ਢੋਹੀ ਸਾਧ ਸੰਗਤ। ਗੱਲਾਂ ਬਾਤਾਂ ਨਾਲ ਨਹੀਂ ਕੁਛ ਵਰਨਾ ਹੈ, ਬਾੜ ਤੋਂ ਪੂਰਾ ਨਹੀਂ ਲੈਣਾ ਹੈ ਸਾਧ ਸੰਗਤ, ਖਾਲਾ ਜੀ ਦਾ ਬਾੜਾ ਨਹੀਂ ਹੈ, ਬਹੁਤ ਸਾਧਨਾ ਕਰਨੀ ਪੈਂਦੀ ਹੈ, ਮਰਨਾ ਜੇ ਸਿਖਾਲਾ, ਕਹਿੰਦੇ ਮਰਨਾ ਸਿਖਾਲਾ ਗੁਰਮੁਖੋ, ਗੁਰੂ ਦੀ ਸੇਵਾ ਕਰਨੀ ਬਹੁਤ ਔਖੀ ਹੈ, ਜਿਹਨਾਂ ਨੇ ਕਰੀ ਆ ਉਹਨਾਂ ਨੂੰ ਪੁੱਛ ਕੇ ਤਾਂ ਦੇਖੋ ਤੁਸੀਂ, ਉਹ ਦੱਸਦੇ ਨੇ ਵੀ ਨਿਰਾਦਰ ਦੀ ਦੁਨੀਆਂ 'ਚ ਰਹਿਣਾ ਪੈਂਦਾ, ਆਦਰ ਦੀ ਦੁਨੀਆਂ ਨੂੰ ਕੌਣ ਛੱਡਦਾ, ਪੜ੍ਹੋ ਪ੍ਰੇਰਣਾ, ਮਹਾਰਾਜ ਜੀ ਰਹੇ ਨਿਰਾਦਰ ਦੀ ਦੁਨੀਆਂ 'ਚ। ਦੱਸਿਆ ਵੀ ਗੁਰੂ ਦੇ ਹੁਕਮ ਦੇ ਵਿੱਚ ਖੜ ਕੇ ਜਿਹੜੀ ਸੇਵਾ ਕਰਨੀ ਹੈ, ਆ ਨੌਕਰੀਆਂ ਮਾਇਆ ਵਾਸਤੇ ਤਾਂ ਦੁਨੀਆਂ ਬਥੇਰੀ ਮਰਦੀ ਹੈ ਸਾਧਸੰਗ, ਬਗੈਰ ਮਾਇਆ ਤੇ ਕੋਈ ਲਾਲਚ ਨਹੀਂ, ਕੁਛ ਲੈਣਾ ਨਹੀਂ ਆ, ਫਿਰ ਹੁਕਮ ਮੰਨਣਾ ਨਾ ਗੁਰੂ ਦਾ, ਉਹ ਅਵਸਥਾ ਨੂੰ ਪ੍ਰਾਪਤ ਕਰਦਾ। ਉਹ ਸੰਤ ਮਹਾਰਾਜ ਜੀ ਆਪਣੇ ਪਟਿਆਲੇ ਪੜ੍ਹਦੇ ਸਨ, ਗੁਲਾਬ ਸਿੰਘ ਨਾਂ ਸੀ ਪਹਿਲਾਂ ਉਹਨਾਂ ਦਾ, ਗੁਲਾਬ ਸਿੰਘ। ਉਹਨਾਂ ਦੀ ਭੂਆ ਦਾ ਪੁੱਤਰ ਦਲੀਪ ਸਿੰਘ ਸਰਦਾਰ ਗਾਰਡੀਅਨ ਲੱਸੀ ਖਾਨੇ 'ਤੇ ਅਫਸਰ ਸੀ, ਜਿੱਥੇ ਰਾਜੇ ਲੋਕਾਂ ਦਾ ਖਾਣਾ ਬਣਦਾ ਹੁੰਦਾ, ਉੱਥੇ ਨੌਕਰ ਸੀ। ਖੈਰ ਮਹਾਰਾਜ ਜੀ ਪੜ੍ਹਦੇ ਸਨ ਸਾਧ ਸੰਗਤ ਖਨੀ, ਉਹਨਾਂ ਦੇ ਸਰੀਰ ਦੇ ਵਿੱਚ ਕੀ ਕਰੰਟ ਸੀ, ਤਾਂ ਹੀ ਦੱਸਿਆ ਨਾ ਹੋਣ ਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ। ਦਾਦੇ ਨੇ ਵੀ ਜਦ ਸਕੂਲ 'ਚੋਂ ਨਿਕਲਦੇ ਸੀ ਨਾ ਬਾਹਰ, ਜਿਤਨੇ ਬਣੀਏ ਦੁਕਾਨਾਂ ਵਾਲੇ ਸਾਰੇ ਸੌਦਾ ਤੋਲਣਾ ਭੁੱਲ ਜਾਂਦੇ ਸੀ ਵੀ ਆਹ ਨਿੱਕੇ ਦਾ ਨੂਰ ਕਿਹਾ ਗਿਆ, ਬਈ ਇਤਨੀ ਇਹਨਾਂ ਦੀ ਰੋਸ਼ਨੀ ਆ ਇਹਨਾਂ ਦੇ ਚਿਹਰੇ ਉੱਤੇ, ਇਤਨਾ ਪਹਿਲਾਂ 'ਤੇ ਹੀ ਸੀ ਸਾਧ ਸੰਗ, ਜੋ ਕੁਛ ਹੁੰਦਾ ਪਹਿਲਾਂ 'ਤੇ ਹੀ ਹੁੰਦਾ। ਛੋਟੇ ਮਹਾਰਾਜ ਵੀ ਫੌਜ 'ਚ ਸਨ ਸਾਲੇ ਦੇ ਵਿੱਚ, ਹੋਰ ਬਹੁਤ ਸੰਗਤ ਸੀ ਉੱਥੇ, ਰੇਰੂ ਸਾਹਿਬ ਸੰਤ ਮਹਾਰਾਜ, ਬਾਬਾ ਅਤਰ ਸਿੰਘ ਮਹਾਰਾਜ ਜੀ, ਬਾਬਾ ਕਰਮ ਸਿੰਘ ਮਹਾਰਾਜ ਦੇ ਯਾਨੀ ਸੇਵਕ ਸਨ ਇਹ ਸਾਰੇ, ਰੇਰੂ ਸਾਹਿਬ, ਹੋਰ ਵੀ ਬਹੁਤ, ਬਾਬਾ ਹੀਰਾ ਸਿੰਘ, ਹੋਰ ਬਾਈ ਜੀ ਬਹੁਤ ਆਉਂਦੇ ਹੁੰਦੇ ਸਨ, ਜਥਾ ਵੀ ਸੀ ਇਹਨਾਂ ਦਾ, ਤੋਪਖਾਨੇ ਦਾ ਕੀਰਤਨ ਵੀ ਕਰਦੇ ਸਨ, ਜਿਹੜੇ ਸਰਦਾਰ ਦੇ ਉੱਥੇ ਕੀਰਤਨ ਕਰਿਆ ਹੋਣਾ ਪੈਸੇ ਉੱਥੇ ਗੁਰਦੁਆਰੇ ਨੂੰ ਦੇ ਦੇਣੇ, ਇਉਂ ਇਹ ਵੀ ਪੁੰਨ ਹੈ। ਖੈਰ ਮਹਾਰਾਜ ਜੀ ਦੇਖਦੇ ਰਹੇ, ਇੱਕ ਦਿਨ ਪੁੱਛਣ ਲੱਗੇ ਬਾਬਾ ਹੀਰਾ ਸਿੰਘ ਨੂੰ, ਬਈ ਤੁਸੀਂ ਐਤਵਾਰ ਨੂੰ ਕਿੱਥੇ ਹੁੰਦੇ ਹੋ, ਦਿਸਦੇ ਨਹੀਂ ਇੱਥੇ, ਐਤਵਾਰ ਨੂੰ ਛੁੱਟੀ ਹੁੰਦੀ ਹੈ ਨਾ, ਸਕੂਲਾਂ 'ਚ ਵੀ ਹੁੰਦੀ ਆ, ਫੌਜਾਂ 'ਚ ਵੀ ਹੁੰਦੀ, ਆਮ ਦਫ਼ਤਰਾਂ 'ਚ ਵੀ ਹੁੰਦੀ ਹੈ। ਹੀਰਾ ਸਿੰਘ ਕਹਿਣ ਲੱਗਾ, ਗੁਲਾਬ ਅਸੀਂ ਤਾਂ ਭਾਈ ਸੰਤ ਮਹਾਰਾਜ ਨੇ, ਰੇਰੂ ਸਾਹਿਬ, ਬਾਬਾ ਅਤਰ ਸਿੰਘ ਮਹਾਰਾਜ, ਉਹਨਾਂ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਹਾਂ। ਕਹਿਣ ਲੱਗਾ, ਫਿਰ ਮੈਨੂੰ ਵੀ ਦਰਸ਼ਨ ਕਰਾ ਦਿਉ ਮਹਾਂਪੁਰਸ਼ਾਂ ਦੇ, ਮੈਨੂੰ ਵੀ ਦਰਸ਼ਨ ਕਰਾ ਦਿਉ ਜੇ ਤੁਸੀਂ ਦਰਸ਼ਨ ਕਰਨ ਕੇ ਜਾਂਦੇ ਹੋ। ਕਹਿਣ ਲੱਗੇ, ਚੰਗਾ ਤੈਨੂੰ ਆਉਂਦੇ ਐਤਵਾਰ ਨੂੰ ਲੈ ਜਾਣਗੇ, ਲੈ ਚੱਲਾਂਗੇ ਬਾਬਾ ਹੀਰਾ ਸਿੰਘ ਨੂੰ। ਛੁੱਟੀ ਹੋਈ, ਛੁੱਟੀ ਮਹਾਰਾਜ ਨੇ ਸਕੂਲ 'ਤੇ ਇਮਤਿਹਾਨ ਦੇ ਕੇ ਬੱਚਿਆਂ ਨੂੰ ਛੁੱਟੀ ਹੋ ਜਾਂਦੀ ਹੁੰਦੀ ਆ ਫਿਰ 2-3 ਮਹੀਨੇ। ਕਹਿੰਦੇ, ਆ ਗੁਲਾਬ ਤੈਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਕਰਾ ਕੇ ਲਿਆਵਾਂ। ਦਰਸ਼ਨ ਕਰਨ ਦੇ ਵਿੱਚ ਵੀ ਫਰਕ ਹੈ ਗੁਰੂ ਕੋ। ਗਾਲ ਗੱਡੀ ਚੜ੍ਹ ਕੇ ਸਾਹਨੇ ਆ ਉਤਰੇ ਲੈਣ ਨਾਲ, ਜਿਵੇਂ ਦੱਸਿਆ ਉਸੇ ਤਰ੍ਹਾਂ ਸੰਤ ਮਹਾਰਾਜ ਜੀ ਬਗੀਚੀ 'ਚ ਬੈਠੇ ਸਨ ਪਲੰਘ 'ਤੇ। ਜਾ ਕੇ ਨਮਸਕਾਰ ਕਰੀ, ਉਹ ਆਪ ਵੀ ਫੌਜੀ ਸਨ, ਹੌਲਦਾਰੀ ਪੈਨਸ਼ਨ ਆਏ ਹੋਏ ਸਨ। ਕਹਿਣ ਲੱਗੇ, ਆਪ ਵੀ ਫੌਜੀ ਆ, ਕਿਵੇਂ ਆਏ ਹੀਰਾ ਸਿੰਘ ਨੂੰ? ਕਹਿੰਦਾ, ਮਹਾਰਾਜ ਜੀ ਦਰਸ਼ਨ ਵੇਲੇ ਨੂੰ ਆਇਆ ਛੁੱਟੀ ਦੀ। ਕਹਿੰਦੇ, ਆਹ ਕਾਕਾ। ਕਹਿੰਦੇ, ਆਹ ਕਾਕਾ ਕੌਣ ਹੈ ਤੇਰੇ ਨਾਲ? ਕਹਿਣ ਲੱਗੇ, ਮਹਾਰਾਜ ਜੀ ਗੁਲਾਬ ਸਿੰਘ ਹੈ, ਪੜ੍ਹਦਾ ਸਕੂਲ ਦੇ ਵਿੱਚ, ਇਹਨੇ ਵੀ ਕਿਹਾ ਸੀ ਵੀ ਮੈਨੂੰ ਦਰਸ਼ਨ ਕਰਾ ਲਓ, ਬਾਬਿਆਂ ਦੇ ਕਰਾ ਲਿਆਓ। ਅੱਛਾ, ਜਦ ਸੰਤ ਮਹਾਰਾਜ ਜੀ ਨੇ ਨਮਸਕਾਰ ਕਰੀ ਚਰਨਾਂ 'ਤੇ ਸਾਧ ਸੰਗਤ, ਦੁਨੀਆਂ ਉੱਥੇ ਹੀ ਭੁੱਲ ਗਈ। ਦੇਖੋ, ਨਮਸਕਾਰ ਕਰਨ ਦੇ ਵਿੱਚ ਭਾਵਨਾ ਦੀ ਗੱਲ ਦੱਸਦਾ ਤੁਹਾਨੂੰ, ਆਪਣੀ ਦੁਨੀਆਂ ਕਿਉਂ ਨਹੀਂ ਭੁੱਲਦੀ? ਆਪਾਂ ਵੀ ਨਮਸਕਾਰ ਕਰਦੇ ਹਾਂ ਗੁਰੂ ਦੇ ਚਰਨਾਂ 'ਤੇ, ਗੁਰਸਿੱਖਾਂ ਦੇ, ਮਹਾਂਪੁਰਸ਼ਾਂ ਦੇ, ਆਪਣੀ ਕਿਉਂ ਨਹੀਂ ਦੁਨੀਆਂ ਭੁੱਲੀ? ਆਪਣੀ ਉਹ ਭਾਵਨਾ ਨਹੀਂ ਆਈ ਦੁਨੀਆਂ ਭੁਲਾਉਣ ਨਾਲ, ਬਸ ਸਾਧ ਸੰਗਤ ਉੱਥੇ ਹੀ ਰਹਿ ਪਏ। ਬਾਬਾ ਹੀਰਾ ਸਿੰਘ ਦੀ ਤਾਂ ਇੱਕੋ ਹੀ ਛੁੱਟੀ ਸੀ ਨਾ ਐਤਵਾਰ ਦੀ, ਫਿਰ ਇਹਨਾਂ ਨੇ ਪ੍ਰਾਰਥਨਾ ਕਰੀ, ਮਹਾਰਾਜ ਜੀ ਨਾਮ ਦੀ ਯੁਗਤੀ ਸਾਨੂੰ ਦੱਸੋ, ਭਜਨ ਕਿਵੇਂ ਕਰਨਾ ਚਾਹੀਦਾ। ਉਹ ਸੰਤ ਮਹਾਰਾਜ ਫੌਜੀ ਸਨ, ਬਹੁਤ ਅਸੂਲ ਦੇ ਪੱਕੇ ਸਨ। ਉਹ ਕਹਿਣ ਲੱਗੇ, ਭਾਈ ਜੇ ਤੁਸੀਂ ਭਜਨ ਕਰਨ ਦੀਆਂ ਯੁਗਤੀਆਂ ਉਗਤੀਆਂ ਪੁੱਛਣੀਆਂ ਨੇ ਤਾਂ ਫਿਰ ਪਹਿਲਾਂ ਅੰਮ੍ਰਿਤ ਛਕੋ। ਪਹਿਲਾਂ ਅੰਮ੍ਰਿਤ ਛਕਾਉਂਦੇ ਸਨ ਉਹ, ਫਿਰ ਯੁਗਤੀ ਦੱਸਦੇ। ਤਾਂ ਨਾਮ ਤਾਂ ਉਹੀ ਹੈ, ਵਾਹਿਗੁਰੂ ਮੰਤਰ ਹੈ, ਇੱਕ ਮੂਲ ਮੰਤਰ ਹੈ ਗੁਰੂ ਘਰ ਦੇ ਵਿੱਚ, ਇਹਦੀਆਂ ਯੁਗਤੀਆਂ ਨੇ, ਯੁਗਤੀਆਂ ਉਗਤੀਆਂ ਦੁਆਰਾ ਸੁਰਤ ਹੈ ਜਿਹੜੀ, ਇਹ ਫਿਰ ਸੂਖ ਮੰਡਲਾਂ ਨੂੰ ਚੜ੍ਹਦੀ ਹੈ। ਮੰਤਰ ਤਾਂ ਉਹੀ ਹੈ, ਸਭ ਕੁਛ ਹੈ, ਰਾਮ ਰਾਮ ਸਭ ਕੋਈ ਕਹੇ, ਕਹਿਆ ਰਾਮ ਨਾ ਹੋਏ ਗੁਰਪ੍ਰਸਾਦੀ, ਰਾਮ ਮਨ ਵਸੇ। ਉਹ ਯੁਗਤੀ ਦੁਆਰਾ ਹਰ ਇੱਕ ਚੀਜ਼ ਜੁਗਤੀ ਦੇ ਅਧੀਨ ਹੈ ਸਾਧ ਸੰਗਤ। ਜੁਗਤੀ ਦੁਆਰਾ ਦੇਖੋ ਕਿਵੇਂ ਲੋਹਾ ਸਮਾਨ ਨੂੰ ਪਾੜਦਾ ਆਉਂਦਾ, ਪੰਜ ਸੌ ਬੰਦਾ ਬੈਠਾ ਆਉਂਦਾ ਵਿੱਚ, ਜੁਗਤੀ ਹੈ ਨਾ। ਲੱਖਾਂ ਮਣ ਲੋਹਾ ਪਾਣੀ ਦੇ ਵਿੱਚ ਤੈਰਦਾ, ਜੁਗਤੀ ਦੁਆਰਾ ਤੁਸੀਂ ਇੱਕ ਰੱਤੀ ਲੋਹਾ ਸਿੱਟੋ ਜਿਹਦੇ ਡੁੱਬ ਜਾਏਗਾ। ਤਾਂ ਹੀ ਤਾਂ ਦੱਸਿਆ ਜੁਗਤ ਬਹੂਣਾ ਵਿੱਕੋ ਜਾਏ, ਜੁਗਤੀ ਦੁਆਰਾ ਇੱਕ ਵਸਤੂ ਜ਼ਿਆਦੇ ਫਲ ਫਲੀਭੂਤ ਹੁੰਦੀ ਹੈ ਸਾਧ ਸੰਗਤ। ਖੈਰ ਉਹਨਾਂ ਨੇ ਅੰਮ੍ਰਿਤ ਛਕ ਕੇ ਨਾਮ ਦੀ ਦਾਤ ਮਿਲ ਗਈ ਫਿਰ ਸਾਧ ਸੰਗਤ। ਇਹੋ ਜਿਹਾ ਨਾਮ ਨੂੰ ਫੜਿਆ ਮਹਾਰਾਜ ਜੀ ਨੇ, ਜਿਵੇਂ ਕਬੀਰ ਸਾਹਿਬ ਜੀ ਨੂੰ ਰਾਮਾਨੰਦ ਜੀ ਨੇ, ਹਾਲਾਂਕਿ ਸਾਹਮਣੇ ਨਹੀਂ ਹੋਇਆ, ਕੋਈ ਬਚਨ ਵਿਲਾਸ ਨਹੀਂ ਹੋਏ, ਰਾਮਾਨੰਦ ਪਰਮੇਸ਼ਰ ਨੇ ਆਕਾਸ਼ਬਾਣੀ ਦੁਆਰਾ ਉਹਨੂੰ ਕਹਿ ਦਿੱਤਾ ਬਈ ਤੂੰ ਉੱਥੇ ਪੈ ਜਾਈ, ਜੋ ਉਹਨਾਂ ਦੇ ਜ਼ਬਾਨ ਚੋਂ ਨਿਕਲੇਗਾ ਤੈਨੂੰ ਉਪਦੇਸ਼ ਉਹਨੂੰ ਕਮਾ ਲਈ, ਜਾਂ ਤੇਰਾ ਭਲਾ ਹੋ ਜਾਏ। ਰਾਮਾਨੰਦ ਜੀ ਆਉਂਦੇ ਨੇ ਆਪਣੀ ਮੌਜ ਦੇ ਵਿੱਚ, ਕਬੀਰ ਸਾਹਿਬ ਜੀ ਸਾਹਮਣੇ ਕੰਬਲੀ ਲਪੇਟੀ ਪਏ ਨੇ, ਆ ਕੇ ਠੇਡਾ ਲੱਗਿਆ ਪੈਰ ਕਰੋ। ਰਾਮਾਨੰਦ ਜੀ ਕਹਿਣ ਲੱਗੇ ਬਈ ਰਾਮੇ ਕੇ ਰਾਮ ਸੰਭਾਲ, ਪੈਣ ਕਾ ਟਾਈਮ ਨਹੀਂ ਹੈ, 2 ਵਜੇ ਸਿੱਖ ਦਾ ਵੀ ਇਹੀ ਟਾਈਮ ਹੈ 2 ਵਜੇ। 8 ਵਜੇ ਉੱਠ ਗਿਆ, ਮੂੰਹ 'ਚ ਬੁਰਸ਼ ਜਿਹਾ ਲੈ ਕੇ ਵਿਉਹ ਵਰਗੇ ਲੱਗਦੇ ਨੇ, ਬਣ ਗਏ ਬੜੇ ਸਰਦਾਰ ਇਹ, ਇਹ ਖੋਰ ਪਾ ਲੈਂਦੇ ਨੇ ਚੋਲਾ ਜਿਹਾ, ਖਨੀ ਕਿੱਧਰੋਂ ਲੈਂਦਾ ਖਿਲਕਾ ਜਿਹਾ। ਉਹ ਤੁਸੀਂ ਦਿਨ ਕੱਟ ਲਓ ਚਾਰ ਦੁਨੀਆਂ 'ਚ, ਇੱਥੇ ਕੋਈ ਬੈਠਾ ਰਹਿ ਜੂਗਾ, ਖਿਲਕੇ ਖਿਲਕੇ ਤੇਰੇ ਸਭ ਪਾੜ ਦੇਣਗੇ ਜਦ ਆ ਗਏ, ਤੈਨੂੰ ਖਿਲਕੇ ਯਾਦ ਹੀ ਨਹੀਂ ਦੇਣੇ ਜਦ ਆ ਗਏ ਡੰਡੇ ਲੈ ਕੇ। ਗੁਰਜਾਂ ਇੰਨੀਆਂ ਲੰਬੀਆਂ ਨੇ ਉਹਨਾਂ ਦੀਆਂ, ਸ਼ਸਤਰ ਹੋਰ ਕਿਸਮ ਦੇ ਹੀ ਨੇ ਉਹਨਾਂ ਦੇ। ਆਹੋ ਸਾਧ ਸੰਗਤ ਠੀਕ ਹੈ, ਅਮੀਰੀ ਹੈ ਠੀਕ ਹੈ, ਜਥਾ ਜੋ, ਪਰ ਜੋ ਗੁਰੂ ਦਾ ਹੁਕਮ ਉਹਨੂੰ ਕਿਉਂ ਛੱਡ ਦਿਓ ਤੁਸੀਂ? ਜਿਹਨੇ ਖੰਡੇ ਦਾ ਅੰਮ੍ਰਿਤ ਛਕ ਲਿਆ ਉਹਨੂੰ ਤਾਂ ਹੁਕਮ ਹੈ ਵੀ ਤੂੰ 2 ਵਜੇ ਉੱਠ ਕੇ ਇਸ਼ਨਾਨ ਕਰਕੇ ਫਿਰ ਵਾਹਿਗੁਰੂ ਮੰਤਰ ਦਾ ਜਾਪ ਕਰ। ਜਾਪ ਕਰ, ਸਾਡਾ ਜਾਪ ਕੀ ਹੈ? ਮੂੰਹ 'ਚੋਂ ਲਾਲਾ ਡਿੱਗਦੀ ਨੇ, ਅੱਖਾਂ 'ਚੋਂ ਗਿੱਡ ਹੁੰਦੀ ਆ, ਅਖਬਾਰ ਪੜ੍ਹਦਾ ਹੁੰਦਾ ਬਾਹਰ ਕੜਾ, ਪੜ੍ਹਦਾ ਕਿ ਨਹੀਂ? ਕੀ ਇਹ ਸਿੱਖੀ ਬਣਾ ਇਹ? ਕੋਈ ਇਹ ਸਿੱਖੀ ਬਣਾ ਨਹੀਂ, ਫਿਰ ਇਹ ਮੁਕਤ ਭਾਲਦਾ, ਫਿਰ ਸ਼ਾਂਤੀ ਭਾਲਦਾ ਹੈ। ਸ਼ਾਂਤੀ ਤਾਂ ਤਦ ਮਿਲੇਗੀ ਜਦ ਇਹ ਗੁਰੂ ਦੇ ਹੁਕਮ ਅਨੁਸਾਰ ਜੀਵਨ ਨੂੰ ਢਾਲੇਗਾ ਨਾ, ਤਦ ਜਾ ਕੇ ਇਹਨੂੰ ਅਵਸਥਾ ਪ੍ਰਾਪਤ ਹੋਣੀ ਹੈ। ਐਵੇਂ ਨਹੀਂ ਹੋਣੀ ਹੈ, ਨਾ ਹੋਈ ਆ ਅੱਜ ਤਾਈਂ ਕਿਸੇ ਨੂੰ, ਐਵੇਂ ਗੱਲਾਂ ਬਾਤਾਂ ਦੇ ਨਾਲ ਨਹੀਂ ਕੁਛ ਗੁਰਮੁਖੋਂ ਬਣਨਾ। ਥੋੜ੍ਹਾ ਥੋੜ੍ਹਾ ਕਰੋ, ਗ੍ਰਿਸਤੀ ਹੋ ਤੁਸੀਂ, ਕੰਮ ਕਾਰ ਕਰਦੇ ਹੋ ਤੁਸੀਂ, ਥੋੜ੍ਹਾ ਥੋੜ੍ਹੇ ਸਵਖਤੇ 4 ਕੁ ਵਜੇ ਉੱਠ ਕੇ ਇਸ਼ਨਾਨ ਕਰੋ, ਫਿਰ ਪਹਿਲਾਂ ਗੁਰੂ ਵਾਹਿਗੁਰੂ ਮੰਤਰ ਆ ਉਸਦਾ ਜਾਪ ਕਰੋ ਜੁਗਤੀ ਦੁਆਰਾ। ਕਿਸੇ ਗੁਰਸਿੱਖ ਤੋਂ ਪੁੱਛੋ ਬਈ ਤੇਰੀ ਸੁਰਤ ਸੂਖ ਮੰਡਲਾਂ ਨੂੰ ਕਿਵੇਂ ਚੜ੍ਹਦੀ ਹੈ? ਤੈਨੂੰ ਦੇਖਦਿਆਂ ਜਦ ਤੂੰ ਬਹਿਣਾ, ਅੱਖਾਂ ਬੀਜ ਕੇ ਸਮਾਧੀ ਲਾ ਕੇ ਬਹਿਣਾ, ਤੇਰਾ ਕੋਈ ਤੈਨੂੰ ਕੋਈ ਜੁਗਤੀ ਪ੍ਰਾਪਤ ਹੋਈ ਹੋਈ ਹੈ? ਫਿਰ ਉਹ ਦੱਸ ਦੇਗਾ ਤੁਹਾਨੂੰ, ਨਾਮ ਉਹੀ ਹੈ, ਨਾਮ ਦੇ ਵਿੱਚ ਫਰਕ ਨਹੀਂ ਪੈਣਾ। ਗੁਰੂ ਨੇ ਜੋ ਸਾਨੂੰ ਨਾਮ ਦੱਸਤਾ ਉਹੀ ਰਹਿਣਾ, ਪਰ ਜਿਹੜੀਆਂ ਜੁਗਤੀਆਂ ਉਗਤੀਆਂ ਨੇ ਉਹ ਤਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਅਧੀਨ ਨੇ। ਇਸ ਤਰ੍ਹਾਂ ਦਰਬਾਰ ਸਾਹਿਬ ਦਾ ਬਾਣੀ ਨੇ ਕਿਸੇ ਦਾ, ਕਿਸੇ ਪ੍ਰੇਮੀ ਨੇ ਪਾਠ ਸਿੱਖਣਾ ਹੋਵੇ ਤਾਂ ਕਿੱਥੋਂ ਸਿੱਖੇਗਾ? ਕੀ ਆਪੇ ਹੀ ਪੜ੍ਹ ਲੇਗਾ ਬਹਿ ਕੇ? ਉਹ ਤੁਸੀਂ ਅਨਪੜ੍ਹ ਆਦਮੀ ਨੂੰ ਦੁਆਬੇ ਤਾਬੇ ਬਾਲ ਦਿਓ, ਫਿਰ ਕੀ ਉਹ ਤੁਹਾਨੂੰ ਪਾਠ ਸੁਣਾ ਦੂਗਾ? ਨਹੀਂ ਸੁਣਾ ਸਕਦਾ, ਤਾਕਤ ਹੀ ਨਹੀਂ ਉਹਦੇ 'ਚ। ਉਹ ਕਿਸੇ ਦੇ ਕੋਲ ਜਾਊਗਾ ਜਿਹਦਾ ਸਿੱਖਿਆ ਹੋਇਆ, ਉਹ ਫਿਰ ਪਾਠ, ਉਹ ਵੀ ਸਧਾਰਨ ਖੰਡ ਪਾਠ ਨਹੀਂ ਕਰ ਸਕਦਾ, ਉਹ ਫਿਰ ਖੰਡ ਪਾਠੀ ਕੋ ਜਾਣਾ ਪਵੇਗਾ ਜੇ ਖੰਡ ਪਾਠ 'ਚ ਲੱਗਣਾ, ਫਿਰ ਉਹ ਕਥਾ ਨਹੀਂ ਕਰ ਸਕਦਾ, ਜੇ ਕਥਾ ਕਰਨੀ ਹੈ ਫਿਰ ਗਿਆਨੀਆਂ ਕੋ ਜਾਵੇਗਾ। ਕਥਾ ਜਿਹੜੀ ਸੁਰਤ ਤਾਂ ਨੂੰ ਚੜ੍ਹਨੀ ਹੈ, ਉਹ ਆਪੇ ਚੜ੍ਹ ਜੂਗੀ। ਉਹ ਜਿਹੜਾ ਅਸਲੀ ਇਹਦਾ ਫਰਜ਼ ਆ ਜਿਹਨੂੰ ਸੁਖ ਮਰ ਕਿਹਾ, ਉਹ ਬਰਮ ਵਿਦਾ, ਉਹ ਆਪੇ ਆ ਜੂਗੀ ਇਸ ਨੂੰ, ਉਹ ਵੀ ਕਿਸੇ ਦੇ ਅਧੀਨ ਹੈ। ਅਸਲੀ ਤਾਂ ਉਹੀ ਹੈ ਸਾਧ ਸੰਗਤ, ਉਸ ਵਾਸਤੇ ਤਾਂ ਇਹਨੂੰ ਮਨੁੱਖਾਂ ਦੇ ਮਿਲੀ ਹੈ, ਉਰੇ ਰੇ ਹੀ ਫਿਰੀ ਜਾਂਦਾ ਇਹ ਤਾਂ, ਉਰੇ ਹੀ ਖੜਾ ਸਾਧ ਸੰਗਤ। ਇਹ ਤਾਂ ਗੁਰਸਿੱਖਾਂ ਮਹਾਂਪੁਰਸ਼ਾਂ ਦੀ ਸੰਗਤ ਦੁਆਰਾ ਇਸ ਨੂੰ ਪਤਾ ਲੱਗਦਾ ਹੈ। ਉਹ ਵੀ ਸਾਧਨਾ ਜਿਵੇਂ ਪੜ੍ਹਾਈ ਦੀ ਸਾਧਨਾ ਕਰਦਾ ਨਾ, ਇਸੇ ਤਰ੍ਹਾਂ ਹੀ ਪਰਮਾਰਥ ਜਿਹੜੀ ਵਿਦਿਆ ਉਹ ਵੀ ਸਾਧਨਾ ਕਰਨੀ ਪਵੇਗੀ, ਤਦ ਜਾ ਕੇ ਵਸਤੂ ਪ੍ਰਾਪਤ ਹੋਵੇਗੀ। ਐਵੇਂ ਹੋਣੀ ਕੋਈ ਨਹੀਂ। ਨਾਮ ਦੀ ਦਾਤ ਲੈ ਲਈ ਸਾਧ ਸੰਗਤ, ਸਰੀਰ ਦਾ ਕੋਈ ਪਤਾ ਨਾ ਰਿਹਾ, ਸਰੀਰ ਦਾ ਹੀ ਪਤਾ ਭੁੱਲ ਗਏ ਮਹਾਰਾਜ ਜੀ। ਖੈਰ ਹੀਰਾ ਸੁਤਾ ਚਲਿਆ ਗਿਆ, ਮਹਾਰਾਜ ਨਹੀਂ ਗਿਆ, ਉੱਥੇ ਹੀ ਰਹਿਣ ਲੱਗ ਗਏ ਰੇਰੂ ਸਾਹਿਬ ਜੀ। ਛੁੱਟੀਆਂ ਵੀ ਪੂਰੀਆਂ ਹੋ ਗਈਆਂ, ਫਿਰ ਗਾਰਡੀਨ ਨੇ ਪੁੱਛਿਆ ਹੀਰਾ ਸਿੰਘ ਨੂੰ, ਸਰਦਾਰ ਦਲੀਪ ਸਿੰਘ ਨੇ, ਬਈ ਗੁਲਾਬ ਸਿੰਘ ਨਹੀਂ ਆਇਆ? ਉਹਦੀ ਪੜ੍ਹਾਈ ਛੁੱਟੀਆਂ ਪੂਰੀਆਂ ਹੋ ਗਈਆਂ, ਤੇਰੇ ਨਾਲ ਗਿਆ ਸੀ, ਤੂੰ ਉਹਨੂੰ ਲੈ ਕੇ ਨਹੀਂ ਆਇਆ? ਕਹਿੰਦਾ ਸਰਦਾਰ ਜੀ ਉਹ ਤਾਂ ਉੱਥੇ ਹੀ ਰਹਿ ਪਏ ਸਨ, ਕੀ ਹੋਇਆ ਜਦ ਨਹੀਂ ਗਏ ਸਤਸੰਗ ਫਿਰ ਗਾੜੀ ਸਰਦਾਰ ਆਪ ਆਇਆ ਰੇਰੂ ਸਾਹਿਬ ਉਹ ਵੀ ਮਹਾਰਾਜ ਦਾ ਯਾਨੀ ਉਪਦੇਸ਼ੀ ਸੇਵਕ ਸੀ ਉਸ ਨੇ ਆ ਕੇ ਸੰਤ ਮਹਾਰਾਜ ਯਾਨੀ ਗੁਲਾਬ ਸਿੰਘ ਨੂੰ ਫਤਿਹ ਬੁਲਾਈ ਮਹਾਰਾਜ ਜੀ ਨੇ ਅੱਖਾਂ ਹੀ ਨਹੀਂ ਖੋਲੀਆਂ ਦੇਖ ਲਓ ਅੱਖਾਂ ਹੀ ਨਹੀਂ ਖੋਲੀਆਂ ਬਥੇਰਾ ਮਗਰ ਮਗਰ ਫਿਰਿਆ ਬੋਲੇ ਹੀ ਨਹੀਂ ਵਸਤਾ ਤਦੇ ਹੀ ਪ੍ਰਾਪਤ ਹੋਵੇਗੀ ਨਾ ਐਵੇਂ ਨਹੀਂ ਹੋਣੀ ਸਾਧ ਸੰਗਤ ਤਾਂ ਹੀ ਦੁਨੀਆਂ ਰੋਂਦੀ ਹੈ ਨਾ ਹੁਣ ਕੌਣ ਰੋਂਦਾ ਕਿਸੇ ਨੂੰ ਕੋਈ ਉਹਨਾਂ ਦੇ ਵਿੱਚ ਸੁੱਖ ਸੀਗਾ ਸੁੱਖ ਨੂੰ ਇਹ ਦੁਨੀਆਂ ਭੱਜੀ ਫਿਰਦੀ ਹੈ ਸਾਰੀ ਖੈਰ ਉਸਨੇ ਬੁਲਾਏ ਨਹੀਂ ਬੋਲੇ ਫਿਰ ਮਹਾਰਾਜ ਜੀ ਕੋ ਅਰਜ ਕਰੀ ਮਹਾਰਾਜ ਜੀ ਪੜ੍ਹਾਈ ਖਰਾਬ ਹੁੰਦੀ ਹੈ ਗੁਲਾਬ ਦੀ ਕਿਰਪਾ ਕਰੋ ਇਹਨਾਂ ਨੂੰ ਕਹੋ ਚਲੇ ਜਾਣ ਖੈਰ ਕਹਿੰਦੇ ਸੱਦੋ ਰੇ ਆ ਗਏ ਨਮਸਕਾਰ ਕਰੀ ਹੱਥ ਬੰਨ ਕੇ ਖੜ ਗਏ ਕਹਿਣਗੇ ਕਾਕਾ ਤੇਰੀ ਪੜ੍ਹਾਈ ਖਰਾਬ ਹੁੰਦੀ ਹੈ ਜਾ ਤੂੰ ਕਹਿੰਦਾ ਮਹਾਰਾਜ ਜੀ ਹੁਣ ਜਾਣ ਜੀ ਨਹੀਂ ਕਰਦਾ ਹੈ ਜੀ ਨਹੀਂ ਕਰਦਾ ਜਾਣ ਕਹਿਣ ਲੱਗੇ ਚੰਗਾ ਤੂੰ ਜਾ ਪੜ੍ਹਾਈ ਕਰ ਲਾ ਦਸਵੀਂ ਜਮਾਤ ਹੈ ਜਿਹੜੀ ਪਾਸ ਕਰ ਲਾ ਫਿਰ ਤੇਰੀ ਮਰਜ਼ੀ ਹੈ ਫਿਰ ਤੂੰ ਆਪਣੀ ਮਰਜ਼ੀ ਕਰੀ ਖੈਰ ਮਹਾਰਾਜ ਕਹਿਣਗੇ ਮਹਾਰਾਜ ਜੀ ਮੈਂ ਚਲਿਆ ਜਾਂਦਾ ਮੈਂ ਸਰੀਰ ਕਰਕੇ ਜਾਊਂਗਾ ਉੱਥੇ ਮਨ ਕਰਕੇ ਨਹੀਂ ਜਾਵਾਂਗਾ ਮਨ ਮੇਰਾ ਤੁਹਾਡੇ ਚਰਨਾਂ 'ਚ ਰਹੇਗਾ ਹੁਣ ਸਰੀਰ ਹੋਰ ਹੈ ਮਨ ਹੋਰ ਹੈ ਵਸਤਾ ਤਾਂ ਮਨ ਨੇ ਪ੍ਰਾਪਤ ਕਰਨੀ ਹੈ ਸਰੀਰ ਦਾ ਤਾਂ ਇੱਕ ਸੰਬੰਧ ਹੈ ਖੈਰ ਚਲੇ ਗਏ ਸਾਧ ਸੰਗਤ ਹੁਣ ਜਾਂਦੇ ਨੇ ਸਕੂਲ ਦੇ ਵਿੱਚ ਪੜ੍ਹਦੇ ਨਹੀਂ ਨੇਤਰ ਨਹੀਂ ਖੋਲਦੇ ਹਾਂ ਸੁਰਤ ਕਿਸੇ ਪਾਸੇ ਚਲੀ ਗਈ ਸੁਰਤ ਸੂਖ ਮੰਡਲਾਂ ਨੂੰ ਚੜ੍ਹਨੀ ਸ਼ੁਰੂ ਹੋ ਗਈ ਖੈਰ ਛੋਟੇ ਮਹਾਰਾਜ ਵੀ ਸਾਰੇ ਜਿਤਨੇ ਫੌਜੀ ਉੱਥੇ ਹੁੰਦੇ ਸਨ ਸਾਰੇ 2 ਵਜੇ ਇਸ਼ਨਾਨ ਵਾਲੇ ਸਾਰਾ ਦਿਨ ਨੌਕਰੀ ਦਿੰਦੇ ਸਨ ਸਾਰਾ ਦਿਨ ਇਹ ਤਾਂ ਹੁਣ ਸ਼ੌਂਕ ਦੀ ਗੱਲ ਹੈ ਨਾ ਆਪਾਂ ਮਾੜਾ ਜਿਹਾ ਕੰਮ ਕਰਕੇ ਕਹਿ ਦਿੰਦੇ ਹਾਂ ਜੀ ਅਸੀਂ ਤਾਂ ਕੰਮ ਕਾਰ ਕਰਦੇ ਹਾਂ ਬੱਚੇ ਪਾਲਦੇ ਹਾਂ ਕਦ ਸੱਤ ਉੱਠਦਾ ਤੜਕੇ ਸ਼ੌਂਕ ਨਹੀਂ ਹੈ ਜੇ ਸ਼ੌਂਕ ਹੋਵੇ ਕੰਮ ਵੀ ਹੁੰਦਾ ਨਾਲੇ ਫਿਰ ਉਹ ਜਿਹੜਾ ਪਰਮੇਸ਼ੁਰ ਦੀ ਬੰਦਗੀ ਵਾਹਿਗੁਰੂ ਦਾ ਜਾਪ ਕਰਨਾ ਉਹ ਵੀ ਹੁੰਦਾ ਬੜੇ ਮਹਾਰਾਜ ਜੀ ਦੱਸਦੇ ਸੀ ਮੈਨੂੰ ਤਾਂ ਕਹਿੰਦੇ ਸੰਤ ਮਹਾਰਾਜ ਨੇ ਛੋਟਿਆਂ ਨੇ ਤਾਂ ਸਾਰਾ ਦਿਨ ਫੌਜ ਦੇ ਵਿੱਚ ਕੰਮ ਕਰਨਾ ਅਸੀਂ ਸਕੂਲ ਦੇ ਵਿੱਚ ਅੱਖਾਂ ਮੀਚ ਕੇ ਬੈਠੇ ਰਹਿੰਦੇ ਸਾਂ ਫਿਰ ਜਦ ਸ਼ਾਮ ਹੋ ਜਾਣੀ ਫਿਰ ਅਸੀਂ ਆਸਣ ਚੱਕਣੇ ਦੋਹਾਂ ਨੇ ਸੁਧਾ ਸਰ ਉੱਥੇ ਤਲਾ ਹੈ ਮੋਤੀ ਬਾਗ ਦੇ ਕੋਲ ਉੱਥੇ ਥੜੇ ਜਿਹੇ ਬੜੇ ਹੁੰਦੇ ਨੇ ਆਸਣ ਜਿਹੇ ਤਲਾਵਾਂ ਦੇ ਉੱਤੇ ਕਹਿੰਦੇ ਉੱਥੇ ਆਸਣ ਵਿਛਾ ਕੇ ਬੈਠ ਜਾਣਾ ਜੋੜੀ ਨੇ ਯਾਨੀ ਸਾਰੀ ਰਾਤ ਇੱਕ ਰਸ ਉੱਥੇ ਬੈਠਦੇ ਸਾਂਦੇ ਸਾਰੀ ਰਾਤ ਇਹਨੂੰ ਸਰੀਰ ਭਾਸਦਾ ਹੁੰਦਾ ਜਿਵੇਂ ਪਾਣੀ 'ਤੇ ਫੁੱਲ ਪਿਆ ਹੁੰਦਾ ਦੱਸੋ ਇਹ ਵੀ ਕੋਈ ਵਸਤਾ ਨਾ ਇਹ ਵੀ ਕੋਈ ਵਸਤਾ ਹੀ ਆ ਗੁਰਸਿੱਖ ਦੀ ਜਦ ਇਹ ਵਾਹਿਗੁਰੂ ਮੰਤਰ ਦਾ ਜਾਪ ਕਰੇਗਾ ਇਹਦੀ ਸੁਰਤ ਦਾ ਜਿਹੜੀ ਨਾਮ ਦੇ ਆਸਰੇ ਫਿਰ ਸੂਖ ਮੰਡਲਾਂ ਨੂੰ ਚੜ੍ਹਨੀ ਸ਼ੁਰੂ ਹੋ ਜਾਏਗੀ ਸਰੀਰ ਆ ਜਿਹੜਾ ਥੱਲੇ ਰਹਿ ਜਾਏਗਾ ਬੈਠੇ ਦਾ ਹੀ ਸਕੇਮਾ ਲੈ ਜੂਗਾ ਬੈਠੇ ਦਾ ਹੀ ਇਹ ਤਾਂ ਹੁਣ ਕਰਕੇ ਹੀ ਨਹੀਂ ਨਾ ਦੇਖਿਆ ਆਪਾਂ ਨੇ ਜਿਨ੍ਹਾਂ ਨੇ ਕਰਿਆ ਉਹਨਾਂ ਨੇ ਲਿਖਿਆ ਵੀ ਉਹ ਆਪ ਵੀ ਕਹਿੰਦੇ ਹੁੰਦੇ ਸਨ ਐਵੇਂ ਉਹ ਸਾਧਨਾ ਇਤਨੀ ਸਾਧ ਸੰਗ ਕੀਤੀ ਹੁਕਮ ਦੇ ਵਿੱਚ ਖੜ ਕੇ ਕੀਤੀ ਫਿਰ ਵਸਤਾ ਕਿਹੜੀ ਪ੍ਰਾਪਤ ਕਰੀ ਹੈ ਵਸਤਾ ਤਾਂ ਤੁਸੀਂ ਦੇ ਕੇ ਲਈ ਨਾ ਹੁਣ ਤੁਸੀਂ ਭੁੱਲੇ ਤਾਂ ਨਹੀਂ ਹੋਏ ਆ ਉਹਨਾਂ ਦੀ ਕਿਰਪਾ ਨੂੰ ਇਹ ਸੰਗਤਾਂ ਆਉਂਦੀਆਂ ਨੇ ਅਸੀਂ ਤਾਂ ਅਨਪੜ੍ਹ ਲੋਕ ਹਾਂ ਸਾਨੂੰ ਕੀ ਪਤਾ ਸਭ ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਜਾਂ ਤੁਹਾਡੇ ਸਾਹਮਣੇ ਬੈਠੇ ਨੇ ਨਹੀਂ ਤਾਂ ਅਸੀਂ ਤਾਂ ਕਦੇ ਬੋਲੇ ਹੀ ਨਹੀਂ ਸਾਂ ਆ ਚੰਬ ਕੁੱਟਿਆ ਜ਼ਰੂਰ 40-45 ਸਾਲ ਉਹਨਾਂ ਨਾਲ ਇਹੋ ਸਾਥ ਸਭ ਉਹਨਾਂ ਦੀ ਮਿਹਰ ਆ ਉਹਨਾਂ ਦੀ ਕਿਰਪਾ ਨਾਲੇ ਹੋ ਰਿਹਾ ਜੋ ਕੁਛ ਹੋ ਰਿਹਾ ਹਾਂ ਇਹ ਇਤਨੀ ਕਾਰਨਾ ਕਰੀ ਸਾ ਤਦੇ ਹੀ ਫਿਰ ਵਸਤੂ ਪ੍ਰਾਪਤ ਹੋਈ ਨਾ ਆਓ ਅੰਗਦ ਦੇ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਤੂੰ ਮਹਾਰਾਜ ਜੀ ਨੂੰ ਮਹਾਤਮਾ ਕਰਕੇ ਸਮਝਦਾ ਸੀ ਤੂੰ ਮਹਾਤਮਾ ਬਣ ਗਿਆ ਸੰਗਤ ਨੇ ਕਿਹਾ ਮਹਾਰਾਜ ਜੀ ਆਪ ਨੇ ਗੁਰੂ ਸਾਹਿਬ ਜਾਣੀ ਸਾਖਿਆਤ ਪਰਮੇਸ਼ੁਰ ਸਮਝਦੇ ਰਹੇ ਤੁਸੀਂ ਪਰਮੇਸ਼ੁਰ ਬਣ ਗਏ ਆਹ ਬੀਬੀ ਪਾਨੀ ਨੇ ਸੇਵਾ ਕਰੀ ਮਹਾਰਾਜ ਜੀ ਖੁਸ਼ ਹੋ ਗਏ ਕਹਿਣ ਲੱਗੇ ਬੀਬੀ ਮੈਂ ਬਹੁਤ ਖੁਸ਼ ਹਾਂ ਤੂੰ ਮੰਗ ਕੀ ਮੰਗਣਾ ਮੇਰੇ ਕੋਲ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਘਾਟਾ ਨਹੀਂ ਕਿਸੇ ਚੀਜ਼ ਦਾ ਚਾਰੇ ਪਦਾਰਥ ਹਨ ਸਾਰੇ ਦੁਨੀਆਂ ਦੇ ਪਦਾਰਥ ਆ ਜਾਂਦੇ ਤਰਨ ਅਰਥ ਕਾਮ ਮੋਕਸ਼ ਸਭ ਤੋਂ ਵੱਡਾ ਪਦਾਰਥ ਮੁਕਤ ਦਾ ਮੁਕਤ ਕੋਈ ਮੰਗਦਾ ਹੈ ਪਦਾਰਥ ਦੁਨੀਆਂ ਮੰਗਦੀ ਹੈ ਸਾਧ ਸੰਗ ਪਦਾਰਥਾਂ ਨੇ ਰਹਿਣਾ ਕੋਈ ਨਹੀਂ ਹੈ ਨਾ ਮੰਗਣ ਵਾਲੇ ਨੇ ਰਹਿਣਾ ਪਰ ਜਿਹੜੀ ਮੁਕਤ ਹੈ ਫਿਰ ਇਹ ਸਤੀ ਵੀ ਜਾਣੀ ਐਨ ਅਮਰ ਹੋ ਜਾਏਗਾ, ਅਮਰ ਅਵਸਥਾ ਨੂੰ ਮਰ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ। ਆਵੇ ਉਸਨੇ ਫਿਰ ਕੀ ਮੰਗਿਆ, ਉਹਨੂੰ ਪਤਾ ਸੀ ਵੀ ਸੇਵਾ ਸਹੀ ਮਿਲੀ ਇਹਨਾਂ ਨੂੰ ਵੀ ਵਸਤੂ, ਹੁਣ ਇਹ ਖੁਸ਼ ਹੋ ਗਏ ਮੇਰੀ ਸੇਵਾ 'ਤੇ। ਜਿਹੜੀ ਇਹ ਗੱਦੀ ਹੈ ਜਾਂ ਜੋ ਕੁਛ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰਾਪਤੀ ਰੂਹਾਨੀ, ਇਹ ਸੇਵਕ ਨੂੰ ਦਿੰਦੇ ਆਏ ਨੇ। ਮੈਂ ਹੁਣ ਇਸ 'ਤੇ ਮੰਗਾਂ ਤਾਂ ਘਰ 'ਚ ਮੰਗ ਲਵਾਂ ਵੀ ਘਰ 'ਚ ਰਹੇ। ਖੈਰ ਬੀਬੀ ਪਾਨੀ ਕਹਿਣ ਲੱਗੀ, ਮਹਾਰਾਜ ਜੀ ਜਿਹੜੀ ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰਾਪਰਟੀ ਜਾਣੀ ਗੱਦੀ ਹੈ ਨਾ, ਉਹ ਘਰ ਦੀ ਘਰ ਦੇ ਵਿੱਚ ਰਹੇ, ਉਹ ਸੇਵਕ ਕੋਲ ਨਾ ਜਾਵੇ। ਮਹਾਰਾਜ ਜੀ ਨੇ ਨੇਤਰ ਮੀਚ ਲਏ, ਕਹਿਣ ਲੱਗੀ ਪੁੱਤਰੀ ਤਾਂ ਤਾਂ ਚੱਲਦਾ ਪਾਣੀ ਰੋਕਤਾ, ਇਹ ਤਾਂ ਸੇਵਕ ਦੀ ਵਸਤੂ ਸੀ। ਖੈਰ ਠੀਕ ਹੈ, ਅਸੀਂ ਬਚਨ ਦਿੱਤਾ ਤਾਂ ਮੰਗ ਮੰਗ ਲਈ, ਰਹੂਗੀ ਘਰ ਦੇ ਵਿੱਚ ਰਹੂਗੀ, ਜਾਊਗੀ ਉਸ ਵਿੱਚ ਜਿਹੜਾ ਹੁਕਮ ਮੰਨੂਗਾ। ਇਹ ਨਹੀਂ ਬੜੇ ਛੋਟੇ ਦਾ ਸਵਾਲ ਨਹੀਂ ਹੈ, ਕਈ ਮਤਾਂ ਦੇ ਵਿੱਚ ਹੈਗਾ ਜਿਹੜਾ ਕੋਈ ਹੈ ਮੁਖੀ ਨਾ ਉਹਨਾਂ ਦਾ, ਉਹਨਾਂ ਦਾ ਮੁਖੀ ਹੈ ਜਿਹੜਾ ਬੜਾ ਪੁੱਤਰ ਆ ਉਸਦੇ ਪੱਗ ਬਣਾ ਦਿੰਦਾ, ਪਰ ਮਹਾਰਾਜ ਨੇ ਨਹੀਂ ਬਣਾਈ ਹੈ। ਬਣਾਈ ਹੈ ਮਹਾਰਾਜ ਨੇ ਪੱਗ, ਦੇਖੋ ਵਿਲੱਖਣ ਜਾਣੀ ਜਿਹੜੀ ਉਹ ਵਸਤੂ ਹੈ, ਉਹ ਤਾਂ ਜਿਹਦੀ ਭਾਵਨਾ ਜਿਹਦੀ ਸਾਧਨਾ ਉਸਨੂੰ ਮਿਲੇਗੀ। ਦੇਖ ਲਓ ਸਾਰਿਆਂ ਮਤਾਂ ਦੇ ਵਿੱਚ ਜਿਹੜਾ ਬੜਾ ਪੁੱਤਰ ਆ ਉਸਦਾ, ਉਸਦੇ ਪੱਗ ਬੰਨਦੇ ਨੇ, ਕਹਿੰਦੇ ਗੁਰੂ ਬਣ ਗਿਆ। ਹੁਣ ਇਹ ਗੁਰਪਣਾ ਤਾਂ ਨਹੀਂ ਹੈ, ਗੁਰਪਣਾ ਤਾਂ ਇਸਦੇ ਅੰਦਰ ਆ ਗੁਰਮੁਖੋ, ਅੰਦਰੋਂ ਪੈਦਾ ਹੁੰਦੀ ਆ ਉਹ ਤਾਂ ਵਸਤੂ। ਇਹ ਠੀਕ ਆ ਜਿਹੜੇ ਬਾਹਰ ਲਿਆ ਮਕਾਨ ਜ਼ਮੀਨ ਜਾਰ ਜੀ, ਇਹ ਬੜੇ ਦੀ ਹੋ ਗਈ, ਜਾਂ ਜਿਹੜੇ ਮੰਨਣ ਵਾਲੇ ਨੇ ਉਹ ਮੰਨੀ ਜਾਂਦੇ ਨੇ ਵੀ ਇਹ ਸਾਡਾ ਗੁਰੂ ਹੈ। ਗੁਰੂ ਵਸਤਾ ਤਾਂ ਬਹੁਤ ਉੱਚੀ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਜਿਹਨੇ ਸ਼ਰਧਾ ਦੇ ਨਾਲ ਸੇਵਾ ਕਰੀ ਹੈ, ਉਹ ਪੁੱਤਰਾਂ ਨੂੰ ਦਿੱਤੀ ਹੋਈ ਨਹੀਂ ਸਾਧ, ਨਹੀਂ ਉਹ ਤਾਂ ਸੇਵਕ ਦੀ ਵਸਤਾ, ਸੇਵਕ ਦੀ ਵਸਤੂ ਹੈ। ਘਰ ਕਹਿਣ ਲੱਗੇ ਚੰਗਾ ਬੀਬੀ ਤਾਂ ਚੱਲਤਾ ਖਾੜ ਰੋਕ ਲਿਆ, ਰਹੂਗੀ ਘਰ 'ਚ ਮਿਲੂਗੀ ਆਗਾਕਾਰੀ ਨੂੰ, ਪਰ ਤਕਲੀਫਾਂ ਬਹੁਤ ਆਉਣਗੀਆਂ। ਇਹ ਵੀ ਵਾਕ ਕਰਤਾ ਸਾਧ ਸੰਗਤ, ਆਇਆ ਦੱਸਿਆ ਵੀ ਭਾਵਨਾ ਨੂੰ ਫਲ ਲੱਗਣਾ, ਹੁਣ ਉੱਥੇ ਹੀ ਆ ਜਾਓ। ਕ੍ਰਿਸ਼ਨ ਭਗਵਾਨ ਜੀ ਪ੍ਰੇਮ ਦੇ ਵਧੇ ਹੋਏ, ਹਾਲਾਂਕਿ ਜਾਣਾ ਤਾਂ ਰਾਜੇ ਦੇ ਮਹਿਲਾਂ ਸੀ ਕ੍ਰਿਸ਼ਨ ਭਗਵਾਨ ਨੇ, ਪਰ ਨਹੀਂ ਉੱਥੇ ਪ੍ਰੇਮ ਨਹੀਂ ਸੀ, ਉੱਥੇ ਤਾਂ ਹਾਂ ਸੀ। ਉਧਰ ਬਿਧਰ ਤੇ ਬਦਰਾਣੀ ਦੇ ਦਿਲ ਦੇ ਵਿੱਚ ਪ੍ਰੇਮ ਸੀ ਵੀ ਕੁਦਰਤੀ ਭਗਵਾਨ ਰਾਜ ਦੇ ਮਹਿਲਾਂ ਨੂੰ ਆਏ ਨੇ, ਹੋਵੇ ਤਾਂ ਸਾਡੀ ਛਪਰੀ ਦੇ ਵਿੱਚ ਵੀ ਚਰਨ ਪਾ ਜਾਣ ਸਾਧ ਸੰਗਤ। ਜਿਹੜਾ ਗੁਰੂ ਆ ਉਹ ਪ੍ਰੇਮ ਦਾ ਭੁੱਖਾ ਹੈ। ਭਾਈ ਹਿੰਮੇ ਨੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕੀਤਾ, ਮੀਂਹ ਪੈਂਦੇ ਵਿੱਚ ਜਾ ਕੇ ਛਪਰੀ ਦੇ ਮੂਹਰੇ ਖੜ ਗਏ, ਸਾਰੀ ਰਾਤ ਉੱਥੇ ਕੀਰਤਨ ਹੁੰਦਾ ਰਿਹਾ, ਫਿਰ ਉੱਥੇ ਇਉਂ ਉਚਾਰਨ ਕੀਤਾ, ਭਲੀ ਸੁਹਾਵੀ ਛਪਰੀ ਜਾਂ ਮੈਂ ਗੁਣ ਗਾਏ ਕਿਤੀ ਕਾਜ ਨਾ ਤੌਲ ਹਰ ਜਿੱਤ ਪ੍ਰਭ ਵਿਸਰਾਏ, ਅੰਨ ਗਰੀਬੀ ਸਾਧ ਸੰਗ ਜਿੱਤ ਪ੍ਰਭ ਚਿਤਾਏ, ਜਲ ਜਾਏ ਬਟਪਣ ਮਾਇਆ ਲਪਟਾਏ, ਪੀਸਨ ਪੀਸੋੜ ਕਾਮਣੀ ਮਨ ਸੰਤੋਖ ਆਏ ਕਿਤੇ। ਇਉਂ ਜਾਣੀ ਸਾਰਾ ਸ਼ਬਦ ਮਹਾਰਾਜ ਜੀ ਨੇ ਉੱਤੋਂ ਸਫਰੀ ਦੀ ਜਾਣੀ ਵਡਿਆਈ ਕਰੀ ਸਾਧ ਸੰਗਤ, ਇਉਂ ਕ੍ਰਿਸ਼ਨ ਭਗਵਾਨ ਜੀ ਸ਼ਬਰੀ ਨੂੰ ਸਿੱਧੇ ਹੋ ਗਏ। ਪੜ੍ਹੋ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੀ ਸ਼ਬਰੀ ਕੋ ਜਾ ਕੇ ਖੜ ਗਏ। ਵਿਦਰ ਦੀ ਸ਼ਬਰੀ ਦੇ ਵਿੱਚ ਵਿਦਰ ਬਾਹਰ ਹੈ, ਅੜੀਕਦਾ ਵੀ ਭਗਵਾਨ ਦੇ ਨਾਲ ਅਦਬ ਨਾਲ ਜਾਵਾਂ। ਘਰ ਕੇਲੇ ਲਿਆਂਦੇ ਹੋਏ ਸਨ ਗਰੀਬਾਂ ਦੇ, ਕ੍ਰਿਸ਼ਨ ਭਗਵਾਨ ਜੀ ਬੈਠ ਗਏ ਫੂੜੀ ਦੇ ਉੱਤੇ। ਹੁਣ ਮਾਤਾ ਨੂੰ ਸਰੀਰ ਦਾ ਕੋਈ ਪਤਾ ਨਹੀਂ ਹੈ, ਛਿਲਕਾ ਲਾਉਂਦੀ ਆ ਕੇਲੇ ਤੋਂ, ਛਿਲਕਾ ਕ੍ਰਿਸ਼ਨ ਭਗਵਾਨ ਨੂੰ ਫੜਾਉਂਦੀ ਆ, ਗੁਦਵਾ ਜਿਹੜੀ ਉਹ ਬਾਹਰ ਸੁੱਟ ਦਿੰਦੀ ਹੈ। ਹੁਣ ਪ੍ਰੇਮ ਦੇ ਵਧੇ ਹੋਏ ਕ੍ਰਿਸ਼ਨ ਭਗਵਾਨ ਕੇਲਾ ਖਾਂਦੇ ਨੇ, ਜਾਣੀ ਛਿਲਕਾ ਖਾਂਦੇ ਨੇ, ਛਿਲਕਾ ਹੀ ਖਾਈ ਜਾਂਦੇ ਨੇ ਸਾਰ। ਖੈਰ ਇਤਨੇ ਨੂੰ ਬਿਦਰ ਜੀ ਆ ਗਏ। ਜਦ ਉਹਨਾਂ ਨੇ ਆ ਕੇ ਦੇਖਿਆ ਵੀ ਬਿਦਰਾਣੀ ਗਲਤੀ ਕਰਦੀ ਹੈ, ਭਗਵਾਨ ਕਿਤੇ ਕਿ ਤਾਂ ਹੀ ਸਾਡੇ ਘਰ ਆਏ ਨੇ, ਬਜਾਏ ਗੁੱਦੇ ਦੀ ਕੇਲਾ ਖਿਲਾਉਂਦੀ ਹੈ। ਕਹਿਣ ਲੱਗੇ ਭਾਗ ਮਾਨੇ, ਕੁਦਰਤੀ ਭਗਵਾਨ ਆ ਗਏ, ਤੂੰ ਤਾਂ ਗਲਤੀ ਕਰਦੀ ਹੈ। ਹੱਟ ਪਰੇ ਕਹਿੰਦਾ, ਤੂੰ ਤਾਂ ਛਿਲਕਾ ਖਿਲਾਉਣੀ ਆ ਕ੍ਰਿਸ਼ਨ ਭਗਵਾਨ ਨੂੰ। ਸਾਧ ਸੰਗਤ ਜਦ ਫਿਰ ਬਿਦਰ ਨੇ ਗੁੱਦਾ ਕਰਿਆ ਨਾ ਕ੍ਰਿਸ਼ਨ ਭਗਵਾਨ ਕੰਨੀ ਨੂੰ, ਕਹਿੰਦੇ ਬਿਦਰ ਹੁਣ ਉਹ ਰਸ ਨਹੀਂ ਰਿਹਾ, ਹੁਣ ਤਾਂ ਚਤਰਾਈ ਆ ਗਈ, ਉਹ ਜਿਹੜੀ ਗਲਤੀ ਉਹੀ ਸੀ। ਖੈਰ ਕਹਿਣ ਲੱਗਿਆ, ਤਾਂ ਗਲਤੀ ਕਰੀਆ, ਰਾਤ ਨੂੰ ਖਾਣਾ ਕ੍ਰਿਸ਼ਨ ਭਗਵਾਨ ਦਾ ਮੈਂ ਬਣਾਵਾਂਗਾ। ਖੈਰ ਉਹ ਕਿਹੜਾ ਘੱਟ ਸੀ ਸਾਧ ਸੰਗਤ, ਪਿੰਡਾਂ ਦੇ ਵਿੱਚ ਫੱਗਣ ਚੇਤ ਦਾ ਮਹੀਨਾ ਸੀ, ਸਾਗ ਹੁੰਦਾ ਗੰਦਲਾਂ ਦਾ, ਪੱਤੇ ਦਾ ਵੀ ਹੁੰਦਾ। ਖੈਰ ਸਾਗ ਲਿਆਂਦਾ ਉਹਨਾਂ ਨੇ, ਹੁਣ ਬਿਦਰ ਨੇ ਸਾਗ ਰਿੰਨਿਆ, ਉਹ ਲੂਣ ਪਾਉਣਾ ਭੁੱਲ ਗਿਆ। ਪ੍ਰੇਮ ਦੇ ਇਹੀ ਤਾਂ ਗੱਲ ਹੈ, ਸਾਗ ਤਾਂ ਲੂਣ ਨਾ ਪਾਇਆ, ਹੁਣ ਥਾਲ ਅੱਗੇ ਰੱਖ ਦਿੱਤਾ, ਥਾਲ ਕੀ ਹੋਣਾ, ਮਿੱਟੀ ਦੇ ਭਾਂਡੇ ਹੋਣਗੇ ਉਸ ਟਾਈਮ 'ਚ। ਤਾਂ ਕ੍ਰਿਸ਼ਨ ਭਗਵਾਨ ਬੈਠੇ ਨੇ, ਦੋੜੀ ਦੰਪਤੀ ਜੋੜੀ ਸਾਹਮਣੇ ਬੈਠੀ ਆ, ਹੱਥ ਬੰਨੀ, ਕ੍ਰਿਸ਼ਨ ਭਗਵਾਨ ਨਾਲੇ ਤਾਂ ਸਕਦੇ ਨੇ, ਨਾਲੇ ਸਲਾਹ ਕਰਦੇ ਨੇ, ਬਿਦਰ ਇਹ ਭੋਜਨ ਕਾਹਦਾ, ਅੰਮ੍ਰਿਤ ਹੀ ਹੈ, ਇਉਂ ਗੱਲਾਂ ਕਰਦੇ ਨੇ। ਖੈਰ ਫਿਰ ਛੱਕ ਕੇ ਚੂੜਾ ਹੱਥ ਧੁਆ ਦਿੱਤੇ, ਸੀਤ ਪ੍ਰਸ਼ਾਦ ਛਕਣ ਲੱਗੇ। ਜਦ ਬੁਰਕੀ ਮੂੰਹ ਦੇ ਵਿੱਚ ਪਾਈ ਤਾਂ ਲੂਣ ਨਹੀਂ ਹੈ ਸਾਗ ਦੇ। ਫਿਰ ਜਾ ਕੇ ਚਰਣਾਂ ਦੇ ਵਿੱਚ ਹਾਜ਼ਰ ਹੋਏ, ਕਹਿਣ ਲੱਗੇ ਮਹਾਰਾਜ ਜੀ, ਸਾਤੋਂ ਗਲਤੀ ਹੋ ਗਈ, ਮਾਫ ਕਰ ਦਿਓ। ਕਹਿੰਦੇ ਗਲਤੀ ਨਹੀਂ ਭਾਈ, ਪ੍ਰੇਮ ਦਾ ਸੁਭਾਵ ਹੈ, ਸੁਭਾਵ ਹੈ ਪ੍ਰੇਮ ਦਾ, ਜੇ ਨਾ ਹੋਏ ਤਾਂ ਫਿਰ ਪ੍ਰੇਮ ਕਾਹਦਾ ਹੋਇਆ, ਇਹ ਤਾਂ ਪ੍ਰੇਮ ਨਾ ਰਿਹਾ ਨਾ। ਇਹ ਸਾਰੀ ਰਾਤ ਉੱਥੇ ਰਹੇ ਸਾਧ ਸੰਗਤ, ਦਿਨ ਚੜਿਆ, ਹੁਣ ਮਹਿਲਾਂ ਕੰਨੀ ਨੂੰ ਆਉਂਦੇ ਨੇ ਜਿਸ ਕੰਮ ਵਾਸਤੇ ਆਏ ਸੀ। ਖੈਰ ਆ ਗਏ ਉਹ ਦੁਰਯੋਧਨ ਹੰਕਾਰੀ, ਉਹਨੂੰ ਵੀ ਪਤਾ ਲੱਗ ਗਿਆ ਵੀ ਰਾਤ ਬਿਦਰ ਦੇ ਗਰੀਬ ਦੇ ਘਰ ਕੱਟੀਆ ਜਾ ਕੇ, ਦਾਸੀ ਦੇ ਪੁੱਤਰ ਦੇ, ਉਹ ਹੰਕਾਰੀ ਸੀ। ਕਹਿਣ ਲੱਗਿਆ, ਸੁਣਿਆ ਤੂੰ ਰਾਤ ਉੱਥੇ ਰਿਹਾ, ਇੱਕ ਦੁਆਰਕਾ ਦਾ ਰਾਜਾ ਹੋ ਕੇ ਗਰੀਬ ਦੇ ਘਰ, ਮੇਰੇ ਇਤਨੇ ਬੜੇ ਬੜੇ ਮਹਿਲ, ਬੜੇ ਬੜੇ ਭੀਸ਼ਮ ਪਿਤਾਮਾ, ਦਰੋਣਾਚਾਰ, ਬੜੇ ਮੇਰੇ ਅਹਿਲਕਾਰ ਜਰਨੈਲ, ਤੇਰੇ ਵਾਸਤੇ ਕਿਤਨੀ ਤਿਆਰੀ ਕਰੀ ਸੀ। ਆਇਆ ਸੁਣਿਆ ਬਿਦਰ ਦੇ ਦੁਰਯੋਧਨ ਬੋਲੇ ਹੋਏ ਰੁੱਖਾ, ਰੁੱਖਾ ਹੀ ਬੋਲਣਾ ਸੀ ਹੰਕਾਰੀ ਆਦਮੀ 'ਚ, ਕਦੇ ਪਿਆਰ ਹੁੰਦਾ ਹੰਕਾਰੀ ਰੁੱਖਾ ਹੀ ਬੋਲਦਾ ਸਾਂ, ਘਰ ਸਾਡਾ ਛੱਡ ਕੇ ਗੋਲੇ ਦੇ ਘਰ ਜਾ ਕੇ ਸੁੱਕਾ, ਤੈਨੂੰ ਸ਼ਰਮ ਨਾ ਆਈ ਕਿਸੇ, ਉਹ ਤੂੰ ਐਡੇ ਮਹਿਲ ਛੱਡ ਕੇ ਉਹ ਗਰੀਬ ਦੀ ਕੁੱਲੀ ਵਿੱਚ ਤਾਂ ਹਾਕ ਮਾਰੀ ਜਾ ਕੇ, ਬਈ ਕੁੰਡਾ ਖੋਲੋ। ਇਉਂ ਹੁਣ ਕਹਿੰਦਾ ਸਾਧ ਸੰਗਤ, ਗੋਲੇ ਦੇ ਘਰ ਜਾ ਕੇ ਸੁੱਖਾ, ਭੀਸ਼ਮ ਦਰੋਣਾ ਕਰਨ ਤਜ, ਸਭਾ ਸ਼ਿੰਗਾਰ ਬੜੇ ਮਨੁੱਖਾ, ਚੁੰਗੀ ਜਾਏ ਬੁਲਾਇਨ, ਸਭਨਾ ਦੇ ਜੀ ਅੰਦਰ ਧੁੱਖਾ। ਜਦ ਇਤਨੀ ਉਹਨੇ ਕਹੀ ਨਾ, ਫਿਰ ਪਰਮੇਸ਼ਰ ਬੋਲਿਆ ਸਾਧ ਸੰਗਤ, ਹੱਸ ਬੋਲੇ ਭਗਵਾਨ ਜੀ, ਗੁੱਸਾ ਨਹੀਂ ਕਰਿਆ ਹੈ, ਗੁੱਸਾ ਤਾਂ ਇਹਨੂੰ ਤਾਂ ਆਉਂਦਾ ਜਦ ਇਹ ਸਰੀਰ ਨੂੰ ਆਪਣਾ ਆਪਾ ਮੰਨਦਾ ਹੈ। ਮਹਾਤਮਾ ਕਿਉਂ ਨਹੀਂ ਗੁੱਸਾ ਮੰਨਦਾ ਕਿਸੇ ਦਾ, ਉਹ ਮਹਾਤਮਾ ਸਰੀਰ ਨਹੀਂ ਹੁੰਦਾ, ਆਤਮਾ ਹੁੰਦਾ ਹੈ। ਜਦ ਇਹ ਸਰੀਰ ਮੰਨ ਦਿੰਦਾ, ਹੋਂ ਦਿਆ ਹੋਂ ਤੇ ਸੱਟ ਪੈਂਦੀ ਹੈ, ਫਿਰ ਉੱਥੇ ਉਹ ਹੁੰਦੀ ਹੋਈ ਨਹੀਂ, ਉੱਥੇ ਉਹ ਨਹੀਂ ਹੁੰਦੀ ਆ, ਤਦੇ ਹੀ ਨਹੀਂ ਨਾ ਉਹ ਹਰਖਦੇ ਹਨ। ਇਉਂ ਦੱਸਿਆ ਬਈ, ਹੱਸ ਬੋਲੇ ਭਗਵਾਨ ਜੀ, ਸੁਣੋ ਰਾਜਾ ਹੋਏ ਸਨ ਮੁੱਖਾ, ਕ੍ਰਿਸ਼ਨ ਭਗਵਾਨ ਕਹਿਣ ਲੱਗੇ ਜਰਾ ਮੂਹਰੇ ਨੂੰ ਕਰ ਮੇਰੇ ਕੰਨੀ ਨੂੰ, ਪੌਜ ਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਓ ਨਾ ਚੁੱਖਾ, ਜਿਹੜਾ ਪਿਆਰ ਬਿਦਰ ਦੇ ਔਰ ਬਦਰਾਣੀ ਦੇ ਦਿਲ 'ਚ ਉਹ ਤੇਰੇ ਨਹੀਂ ਹੈ ਮਹਿਲਾਂ ਦੇ ਵਿੱਚ। ਗੋਬਿੰਦ ਭਾਓ ਭੁਗਤ ਦਾ ਭੁੱਖਾ, ਪਦਾਰਥਾਂ ਦਾ ਭੁੱਖਾ ਨਹੀਂ ਹੈ ਦੁਰਯੋਧਨ, ਪਰਮੇਸ਼ਰ ਤਾਂ ਪਿਆਰ ਦਾ ਭੁੱਖਾ, ਪੜੋ ਪ੍ਰੇਮ ਦੇ ਨਾਲ ਅਤੇ ਕੋਈ ਸਵਾਲ ਨਹੀਂ ਹੈ ਜਾਤ ਪਾਤ ਦਾ। ਦੁਰਯੋਧਨ ਕਹਿਣ ਲੱਗਿਆ ਕਿਵੇਂ ਆਏ ਹੋ? ਕਹਿਣ ਲੱਗਿਆ ਮੈਂ ਤਾਂ ਤੇਰੇ ਨਾਲ ਗੱਲਬਾਤ ਕਰਨੀ ਹੈ। ਦੇਖ ਪਰਮੇਸ਼ਰ ਦੀ ਨੇਤ ਹੈ, ਉਹ ਪਾਂਡਵ ਪੰਜੇ ਚੱਕਰਵਰਤੀ ਰਾਜੇ ਸਨ, ਸਰ ਉਹ ਜੂਆ ਖੇਲੇ, ਉਹ ਰਾਜ ਭਾਗ ਹਾਰ ਗਏ। ਤੂੰ ਇਉਂ ਕਰ, ਮੇਰੀ ਚੰਗੀ ਨਸੀਹਤ ਮੰਨ ਲਾ, ਉਹਨਾਂ ਨੂੰ ਪੰਜ ਪਿੰਡ ਦੇ ਰਹਿਣ ਵਾਸਤੇ। ਉਹ ਓਂਕਾਰੀ ਕਹਿੰਦਾ ਪੰਜ ਪਿੰਡ ਹੈ? ਕਹਿੰਦਾ ਪੰਜ ਪਿੰਡ? ਕਹਿੰਦਾ ਮੈਂ ਤਾਂ ਉਹਨਾਂ ਨੂੰ ਇਤਨੀ ਜਗ੍ਹਾ ਦੇਣ ਨੂੰ ਤਿਆਰ ਨਹੀਂ ਜਿੰਨੀ ਸੂਈ ਦੇ ਨੱਕੇ 'ਤੇ ਚੜ੍ਹਦੀ ਆ। ਹੰਕਾਰ ਤੀ ਸਾ, ਹੰਕਾਰ ਨਹੀਂ ਪਰਮੇਸ਼ਰ ਨੂੰ ਪਾਉਂਦਾ। ਗੁਰਮੁਖੋ ਮਿੱਟੀ 'ਚ ਮਿਲਾ ਦੇਗਾ ਹੰਕਾਰ, ਜੇ ਤਾਂ ਬਚਣਾ ਹੰਕਾਰ ਨੂੰ ਛੱਡ ਦੇ। ਨਿਰਹੰਕਾਰ ਹੋ ਜਾ ਤੂੰ, ਬਹੁਤ ਸੁਖੀ ਹੋ ਜਾਏਗਾ, ਬਹੁਤ ਦੇਵਤਿਆਂ ਵਰਗੀ ਜ਼ਿੰਦਗੀ ਤੂੰ ਬਤੀਤ ਕਰੇਗਾ। ਟਕੇ ਵਰਗਾ ਜਵਾਬ, ਹਾਂ ਕਹਿੰਦਾ ਜੰਗ ਕਰਕੇ ਲੈ ਲੈਣ, ਜੰਗ ਕਰਕੇ ਸਾਰਾ ਰਾਜ ਮੇਰੇ ਤੋਂ ਖੋਹ ਲੈਣ, ਨਹੀਂ ਦਿਆਂਗਾ। ਆ ਗਿਆ ਕ੍ਰਿਸ਼ਨ ਭਗਵਾਨ, ਆ ਕੇ ਕਹਿਣ ਲੱਗਾ ਵੀ ਉਹ ਨਹੀਂ ਮੰਨਦਾ, ਤੁਸੀਂ ਵੀ ਛੱਤਰੀ ਹੋ, ਜੰਗ ਕਰੋ, ਉਹਦਾ ਚਾਅ ਜੰਗ ਨੂੰ ਆਈ ਹੈ। ਖੈਰ ਤਿਆਰੀ ਹੋ ਗਈ, 18 ਖੂਣੀਆਂ ਸੈਨਾ ਕੁਲਸ਼ੇਤਰ ਦੇ ਮੈਦਾਨ ਵਿੱਚ ਇਕੱਠੀ ਹੋ ਗਈ। ਹੁਣ ਸ਼ਰਤਾਂ ਰੱਖੀਆਂ ਗਈਆਂ, ਧਰਮ ਯੁੱਧ ਹੁੰਦੇ ਸਨ ਅੱਗੇ। ਕ੍ਰਿਸ਼ਨ ਭਗਵਾਨ ਕਹਿਣ ਲੱਗਾ ਮੈਂ ਸ਼ਸਤਰ ਨਹੀਂ ਚਲਾਵਾਂਗਾ, ਬਸ ਸਿਰਫ ਅਰਜਨ ਦਾ ਹੱਥ ਰੱਖਾਂਗਾ ਮੈਂ ਬਸ। ਉਹ ਦੁਰਬੜ ਬੜੇ ਸੀ ਜੇ ਭੀਸ਼ਮ ਪਤਾਬਾਂ ਵਰਗੇ ਉਹ ਜਿਹੜੇ ਸਨ, ਦਰੋਣਾਚਾਰਜ ਬੜ ਬੜੇ ਬਲੀ ਸ਼ੂਰਮੇ ਸਨ ਜਿਹੜੇ। ਖੈਰ ਜੰਗ ਹੋਇਆ, ਜਿੱਤ ਤਾਂ ਉਸ ਦੀ ਆਉਣੀ ਹੈ ਜਿਹਦੇ ਕੰਨੀ ਪਰਮੇਸ਼ਰ ਹੈ, ਚਾਹੇ ਯਾਰਾ ਹੋ ਜਾਵੇ ਚਾਹੇ ਗੁਪਤ ਹੋ ਜਾਵੇ, ਜਿੱਤ ਪਾਂਡਵਾਂ ਦੀ ਹੋਈ। ਉਹ ਜਿਹੜਾ ਕਹਿੰਦਾ ਸੀ ਸੂਈ ਦੇ ਨੱਕੇ ਚੜ੍ਹਨ ਜਿਗੀ ਜ਼ਮੀਨ ਨਹੀਂ ਦਿੰਦਾ, ਉਹ ਮਿੱਟੀ 'ਚ ਮਿਲ ਗਿਆ, ਮਰ ਗਿਆ। 7 ਆਦਮੀ ਬਚੇ ਸਾਰੇ, 3 ਉਹਨਾਂ ਦੇ, 5 ਕਹਿੰਦੇ ਧਰਮਾਤਮਾ ਸਨ। ਇਹਨਾਂ ਨੇ ਕ੍ਰਿਸ਼ਨ ਭਗਵਾਨ ਦੇ ਚਰਨਾਂ 'ਚ ਅਰਜ਼ ਕਰੀ, ਮਹਾਰਾਜ ਜੀ ਸਾਤੋ ਕੁਛ ਤੋਂ ਖੂਨ ਹੋ ਗਿਆ, ਬਹੁਤ ਦੁਨੀਆ ਮਰ ਗਈ। ਦੂਏ ਤਾਂ ਸਮਾਂ ਵਿਗਦੇ ਹੁੰਦੇ ਨੇ ਜਿਹੜੇ ਹੰਕਾਰੀ ਹੁੰਦੇ ਨੇ, ਅਤੇ ਉਹ ਧਰਮਾਤਮਾ ਸਨ। ਕਹਿਣ ਲੱਗੇ ਸਾਤੋਂ ਤਾਂ ਪਾਕ ਹੋ ਗਿਆ। ਕਹਿਣ ਲੱਗੇ ਨਹੀਂ, ਥੋਤੋਂ ਪਰਾਸ਼ਤ ਕਰਾ ਦਿੰਦੇ ਹਾਂ, ਜਦ ਕੋਈ ਗਲਤੀ ਹੋਈ ਹੋਏ ਤਾਂ ਭਜਨ ਪਾਠ ਕਰਾ ਦਿਓ, ਕੱਟਿਆ ਜਾਂਦਾ ਹੁੰਦਾ, ਪਰਾਸ਼ਤ ਕਰਮ ਕਹਿੰਦੇ ਨੇ ਅਸੀਂ। ਖੈਰ ਕਹਿੰਦੇ ਇਉਂ ਜੱਗ ਕਰਾਉਂਦੇ ਹਾਂ ਤੁਹਾਡੇ ਕੋਲੋਂ, ਸ਼ਰਤ ਇਉਂ ਰੱਖਾਂਗੇ, ਉੱਚੀ ਜਗ੍ਹਾ ਸੰਖ ਰੱਖ ਦਿਆਂਗੇ, ਜਦ ਆਪੇ ਹੀ ਵਾਸ ਸੰਖ ਦੇਵੇਗਾ ਨਾ, ਫਿਰ ਮੰਨਿਆ ਜਾਵੇਗਾ ਬਈ ਜੱਗ ਸੰਪੂਰਨ ਹੋ ਗਿਆ, ਸ਼ੁਰੂ ਹੋ ਗਿਆ ਜੱਗ। ਸਾਰੇ ਸਾਧੂ ਬ੍ਰਾਹਮਣ ਗਰੀਬ ਗੁਰਬਿਆਂ ਨੂੰ ਨਿਮੰਤਰਣ ਦੇ ਦਿੱਤੇ, ਸਾਰੇ ਛਕ ਗਏ ਸਾਧ ਸੰਗਤ। ਸੰਖ ਨੇ ਆਵਾਜ਼ ਨਹੀਂ ਦਿੱਤੀ, ਉਵੇਂ ਹੀ ਪਿਆ। ਸ਼ੰਕਾ ਪੈਦਾ ਹੋ ਗਿਆ, ਲਾਜ਼ਮੀ ਆ ਸ਼ੰਕਾ ਪੈਦਾ ਹੋਣਾ ਹੀ ਸੀ ਨਾ। ਕ੍ਰਿਸ਼ਨ ਭਗਵਾਨ ਦੇ ਚਰਨਾਂ ਚ ਆਏ ਮਹਾਰਾਜ, ਸਾਡਾ ਤਾਂ ਪਰਿਸ਼ਰ ਨੂੰ ਜਿੰਨਾ ਪਦਾਰਥ ਕਰੋੜਾਂ ਅਰਬਾਂ ਰੁਪਈਆ ਸਾਰਾ ਐਵੇਂ ਹੀ ਚਲਿਆ ਗਿਆ। ਤੁਸੀਂ ਸਰਵਾਗੋਂ ਦੱਸੋ ਕੀ ਵਿਘਨ ਪੈ ਗਿਆ? ਕਹਿਣ ਲੱਗੇ ਭਾਈ, ਤੁਹਾਡੇ ਜੱਗ ਦੇ ਵਿੱਚ ਇੱਕ ਮਹਾਂਪੁਰਸ਼ ਨਹੀਂ ਆਇਆ, ਤੁਹਾਡਾ ਜੱਗ ਸੰਪੂਰਨ ਤਾਂ ਹੀ ਨਹੀਂ ਹੋਇਆ। ਦ੍ਰਿਸ਼ਟ ਕਹਿਣ ਦ੍ਰਿਸ਼ਟਰ ਕਹਿਣ ਲੱਗਿਆ, ਮਹਾਰਾਜ ਅਸੀਂ ਤਾਂ ਸਾਰਿਆਂ ਨੂੰ ਨਿਮੰਤਰਣ ਦਿੱਤਾ। ਕਹਿੰਦੇ ਠੀਕ ਹੈ, ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਪ੍ਰਗਟ ਨਹੀਂ ਹੋਣਾ ਚਾਹੁੰਦਾ। ਮਹਾਰਾਜ ਜੀ ਫਿਰ ਉਹ ਕੌਣ ਆ, ਅਸੀਂ ਲਿਆਈਏ ਉਹਨੂੰ ਜਾ ਕੇ? ਕਹਿੰਦੇ ਉਹ ਤੁਹਾਡੇ ਸ਼ਹਿਰ 'ਚ ਰਹਿੰਦਾ, ਬਾਲਮੀਕ ਭੰਗੀ ਹੈ, ਇੱਥੇ ਭੰਗੀ ਭੁੰਗੀ ਦਾ ਕੋਈ ਸਵਾਲ ਨਹੀਂ ਸਾਧ ਸੰਗਤ, ਇੱਥੇ ਤਾਂ ਕਰਨੀ ਦਾ ਮੁੱਲ ਪੈਂਦਾ ਗੁਰੂ ਘਰ ਦੇ ਵਿੱਚ। ਕਹਿਣ ਲੱਗੇ ਜਾਓ ਉਹਨੂੰ ਲੈ ਆਓ, ਉਹ ਚਰਨ ਪਾ ਦੇਣ ਤੁਹਾਡੇ ਆ ਕੇ ਮਹਿਲਾਂ ਦਾ, ਜੱਗ ਦੇ ਵਿੱਚ ਤੁਹਾਡਾ ਜੱਗ ਸੰਪੂਰਨ ਹੋ ਜਾਵੇਗਾ। ਹੁਣ ਦੇਖੋ ਸਾਧ ਸੰਗਤ, ਪੰਜ ਭਰਾ ਸਨ, ਬਾਰੋ ਵਾਰੀ ਜਾਂਦੇ ਨੇ, ਪਹਿਲਾਂ ਅਰਜਨ ਗਿਆ, ਹੁਣ ਉਹ ਵਿਚਾਰੇ ਗਰੀਬ। ਸਾਡੇ ਗੁਰੂ ਨੇ ਤਾਂ ਦੱਸਿਆ ਨੀਤ ਜਾਤ ਹਰ ਜਪਦੇ ਆ ਉੱਤਮ ਪਦ ਵੀ ਪਾਏ, ਜਾਤ ਦਾ ਸਵਾਲ ਨਹੀਂ। ਕੋਈ ਪਰਮੇਸ਼ਰ ਦੀ ਬੰਦਗੀ ਕਰਕੇ ਦੇਖ, ਇਉਂ ਜਾ ਕੇ ਦਲੀਜ ਤੇ ਪਹਿਲਾਂ ਤਾਂ ਨਮਸਕਾਰ ਕਰੀ, ਟੁੱਟੀ ਹੋਈ ਛਪਰੀ ਆ, ਪੁਰਾਣੇ ਲੀੜੇ ਨੇ ਉਹਦੇ ਪਾਏ ਹੋਏ, ਬਾਲਮੀਕ ਦੇ ਬੈਠਾ ਮਸਤੀ ਦੇ ਵਿੱਚ ਬੈਠਾ, ਰੰਗਿਆ ਹੋਇਆ ਨਾ ਰੱਤਾਂ ਦੇ ਵਿੱਚ, ਚੜਿਆ ਹੋਇਆ ਨਾ ਰੰਗ, ਖੜਾ ਹੋ ਗਿਆ ਬਾਲਮੀਕ ਦੇਖ ਕੇ। ਜਿਹੜੇ ਸਤਪੁਰਖ ਹੁੰਦੇ ਨੇ ਆਪਣੀ ਕਰਨੀ ਨੂੰ ਉਹ ਲੁਕਾਉਂਦੇ ਹੁੰਦੇ ਨੇ, ਜਿਹੜੇ ਆਮ ਹੁੰਦੇ ਨੇ ਬਲੂਰੇ ਜੇ, ਇਹ ਵਾਹ ਮਾੜੀ ਜੀ ਕਰੀ ਤੇ ਐਂ ਕਰਤਾ ਮੈਂ ਸੁਖਮਨੀ ਸਾਹਿਬ ਦੇ ਚਾਰ ਪਾਠ ਕਰਤੇ ਜੀ, ਕੀ ਕਰਤਾ ਤਾਂ ਚਾਰ ਪਾਠ ਕਰਤੇ। ਮਹਾਂਪੁਰਸ਼ ਆਪਣੀ ਕਰਮਨੀ ਨੂੰ ਲੁਕੋ ਲੈਂਦੇ ਨੇ ਸਾਂ, ਜਦ ਕਹਿੰਦੇ ਦਰਖਤ ਨੂੰ ਫਲ ਲੱਗਦੇ ਨੇ ਨਿਮ ਜਾਂਦਾ ਗੁਰਮੁਖ, ਇਹਨੂੰ ਫਲੇ ਹੀ ਨਹੀਂ, ਬਸ ਊਈ ਚੱਕ ਕੇ ਭੱਜਿਆ ਫਿਰੀ ਜਾਂਦਾ। ਮੈਨੂੰ ਸੰਤਾਂ ਨੇ ਜੀ ਸਭ ਕੁਛ ਬਖਸ਼ ਦਿੱਤਾ, ਲੈ ਤੈਨੂੰ ਇਹ ਬਖਸ਼ਿਆ ਸੰਤਾਂ ਨੇ, ਤਾਂ ਹੋਰ ਕੋਈ ਆਈ ਨਹੀਂ ਸੀ ਸੰਤਾਂ ਨੂੰ, ਸਭ ਝੂਠ ਹੈ ਸਾਧ ਸੰ, ਸਾਰਾ ਪਖੰਡ ਹੈ। ਜਦ ਇਹਨੂੰ ਵਸਤੂ ਮਿਲ ਜਾਣੀ ਹੈ ਨਾ, ਜਦ ਮੋਤੀ ਦੇ ਵਿੱਚ ਸ਼ਾਂਤੀ ਬੂਦ ਪੈ ਜਾਣੀ, ਇਹਨੂੰ ਥੱਲੇ ਬੈਠ ਜਾਣਾ, ਫਿਰ ਮੋਤੀ ਬਣ ਜਾਏਗਾ। ਆਹੋ ਇਹ ਤਾਂ ਵਸਤੂ ਹੀ ਐਸੀ ਆ, ਇਹ ਤਾਂ ਦੱਸਣ ਦੇ ਵਿਸ਼ੇ ਤਾਂ ਹੈ ਹੀ ਨਹੀਂ ਇਹ ਕਿਸੇ ਦੇ, ਉਹ ਹੀ ਅਨੁਭਵ ਕਰਦਾ ਜਿਹਨੂੰ ਪ੍ਰਾਪਤ ਹੋਈ ਹੋਈ ਹੈ। ਕਹਿਰ ਕਹਿਣ ਲੱਗੇ, ਉਹ ਕਹਿਣ ਲੱਗਿਆ ਰਾਜਨ ਤੁਸੀਂ ਕਾਹਨੂੰ ਆਉਣਾ ਸੀ, ਤੁਸੀਂ ਹੁਕਮ ਕਰ ਦਿੰਦੇ ਮੈਂ ਉੱਥੇ ਝਾੜੂ ਮਾਰ ਦਿੰਦਾ ਤੁਹਾਡੇ ਆ ਕੇ। ਇਹ ਗਰੀਬ ਝਾੜੂ ਹੀ ਮਾਰਦੇ ਨੇ ਨਾ, ਖੈਰ ਕਿੱਤਾ ਬੱਚੇ ਪਾਲਣੇ ਨੇ ਤਾਂ ਇਉਂ। ਉਹ ਕਹਿਣ ਲੱਗਾ ਨਹੀਂ ਮਹਾਰਾਜ ਜੀ, ਸਾਨੂੰ ਭੁਲਾਓ ਨਾ, ਸਾਨੂੰ ਕ੍ਰਿਸ਼ਨ ਭਗਵਾਨ ਨੇ ਕਿਹਾ, ਸਾਨੂੰ ਸ਼ਰਧਾ, ਸਾਡੇ ਗੁਰੂ ਨੇ, ਉਹ ਸਾਨੂੰ ਪੂਰਾ ਭਰੋਸਾ ਵੀ ਤੂੰ ਬ੍ਰਹਮ ਗਿਆਨੀ ਹੈ। ਕਹਿਣਾ ਵੀ ਬ੍ਰਹਮ ਗਿਆਨੀ ਭਗਤ ਨਹੀਂ ਆਇਆ ਹੈ? ਕਹਿਣ ਲੱਗਾ ਨਹੀਂ, ਹਾਂ ਸੇਵਾ ਕਰਾਉਣੀ ਹੈ, ਮੈਂ ਤਿਆਰ ਹਾਂ ਜਾਣ ਨੂੰ। ਜਦ ਉਹ ਨਾ ਹੀ ਹਟਿਆ, ਫਿਰ ਵਾਲਮੀਕ ਜੀ ਕਹਿਣ ਲੱਗੇ ਵੀ ਇਉਂ ਗੱਲ ਸੁਣ ਲੈ ਬਈ, ਅਸੀਂ ਇਹ ਮਰਜ਼ਾਦਾ ਭੰਗ ਕਰਨੀ ਹੈ, ਸਾਡਾ ਤੁਹਾਡੇ ਚੌਂਕੇ 'ਤੇ ਬੈਠ ਕੇ ਅਧਿਕਾਰ ਨਹੀਂ ਹੈ। ਮੈਨੂੰ ਵੀ ਦੋਸ਼ ਲੱਗੂ ਜਿਵੇਂ ਤੁਸੀਂ ਕਹਿੰਦੇ ਸਾਨੂੰ ਦੋਸ਼ ਲੱਗ ਗਿਆ, ਤੁਸੀਂ ਵੀ ਜੱਗ ਕਰਿਆ। ਹਾਂ ਇੱਕ ਸਮੇਤ ਜੱਗ ਦਾ ਜਾਣੀ, ਜੱਗ ਦਾ ਫਲ ਮੈਨੂੰ ਪਹਿਲਾਂ ਦੇ ਦਿਓ, ਉਹ ਫਲ ਦਿਓ ਪਾਪ ਲੱਗਣ ਦੀ ਨਿਮਿਰਤੀ ਵਾਸਤੇ, ਫਿਰ ਮੈਂ ਜਾ ਕੇ ਤੁਹਾਡੇ ਭੋਜਨ ਛਕ ਲੈਣਾ। ਉਹ ਕਹਿੰਦਾ ਜੀ ਇੱਕੋ ਹੀ ਜੱਗ ਰੰਭਿਆ ਅਤੇ ਉਹੀ ਨਹੀਂ ਸਫਲ ਆਇਆ, ਦੇ ਕਿੱਥੋਂ ਦਈਏ, ਪੰਜੇ ਹੀ ਆਏ, ਨਹੀਂ ਗਏ ਵਾਲਮੀਕ ਜੀ। ਫਿਰ ਕ੍ਰਿਸ਼ਨ ਭਗਵਾਨ ਨੂੰ ਕਹਿਣ ਲੱਗੇ ਕੀ ਕਹਿੰਦੇ ਨੇ? ਉਹ ਇਉਂ ਕਹਿੰਦੇ ਨੇ, ਦਰੋਪਤਾ ਨੂੰ ਸੱਦਿਆ, ਕਹਿੰਦੇ ਨੰਗੇ ਪੈਰੀ ਜਾਈ, ਸ਼ਰਧਾ ਭਾਵਨਾ ਦੇ ਨਾਲ ਜਾਈ, ਐਂ ਨਾ ਸਮਝੀ ਵੀ ਇਹ ਚੂੜਾ, ਨਾ ਉਹ ਤਾਂ ਪਰਮੇਸ਼ਰ ਹੈ, ਪਰਮੇਸ਼ਰ ਦਾ ਭਗਤ ਹੈ, ਪਰਮੇਸ਼ਰ ਦੇ ਹਰ ਭਗਤ ਦੇ ਵਿੱਚ ਫਰਕ ਨਹੀਂ ਹੁੰਦਾ। ਹਰ ਹਰ ਜਨ ਦੋਏ ਇੱਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਮਿਖੇ ਸਮਾਏ। ਇਹ ਇੱਕ ਵਸਤਾ ਹੁੰਦੀ ਹੈ, ਸਰੀਰ ਨਹੀਂ ਹੁੰਦਾ, ਸਰੀਰ ਉਹੀ ਹੈ ਪੰਗੀ ਵਾਲਾ ਹੀ, ਪਰ ਜਿਹੜੀ ਵਸਤਾ ਉਸਦੀ ਪਰਮੇਸ਼ਰ ਦੇ ਵਿੱਚ ਭੇਦ ਹੋਇਆ ਹੋਇਆ, ਪਰਮੇਸ਼ਰ ਦੇ ਯਾਰ ਉਹਦੇ ਵਿੱਚ। ਦੱਸਿਆ ਨਾ ਕਬੀਰ ਸਾਹਿਬ ਜੀ ਦੀ ਜਦ ਅਵਸਥਾ ਆਈ, ਕਬੀਰ ਸਾਹਿਬ ਜੀ ਨੇ ਫਿਰ ਸਲੋਕ ਦੇ ਵਿੱਚ ਕਿਵੇਂ ਲਿਖ ਦਿੱਤਾ ਸਾਧ ਸੰਗ ਦੱਸ ਦੇ ਬਈ ਨਹੀਂ ਹੋ ਰਿਹਾ, ਇਉਂ ਦੱਸਿਆ ਵੀ ਕਬੀਰ ਕਹਿਣ ਲੱਗਿਆ ਵੀ ਹੁਣ ਇਉਂ ਨਹੀਂ ਸਾਨੂੰ ਪਛਾਣ ਸਕਦਾ ਕੋਈ, ਮੈਂ ਰੱਬਾਂ ਜਾਂ ਰੱਬ ਕਬੀਰ, ਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੇ ਪਛਾਨੀ। ਇਹ ਵਸਤਾ ਹੈ, ਸਰੀਰ ਅਲਹਿਦਾ ਅਲਹਿਦਾ ਹੀ ਨੇ, ਵਸਤਾ ਹੁੰਦੀ ਹੈ ਗੁਰਮੁਖਾਂ ਦੇ ਸਾਧਨਾ। ਸਿੱਖ ਗੁਰੂ, ਗੁਰੂ ਸਿੱਖ ਹੈ, ਇੱਕੋ ਹੀ ਉਪਦੇਸ਼ ਚਲਾਵੇ, ਹੈ ਕਿ ਨਹੀਂ? ਦੱਸਦਾ ਨਾ ਗੁਰੂ ਆਪਣਾ, ਫਿਰ ਕਿਉਂ ਨਹੀਂ ਸੱਚ ਮੰਨਦੇ? ਇਹ ਆਪਣੇ ਅੰਦਰ ਅਜੇ ਊਣਤਾਈਆਂ ਨੇ, ਜਿੰਨਾ ਚਿਰ ਊਣਤਾਈਆਂ ਨਹੀਂ ਕੱਢਦੇ ਕਦੇ ਸ਼ਾਂਤੀ ਨਹੀਂ ਆਵੇਗੀ। ਬਸ ਜਾਂ ਗੁਰੂ ਨੇ ਫੈਸਲਾ ਕਰ ਦਿੱਤਾ। ਖੈਰ, ਦਰੋਪ ਤਾਂ ਆਈ, ਸ਼ਰਧਾ ਦੇ ਨਾਲ ਆਈ, ਨਮਸਕਾਰ ਕਰੀ, ਕਹਿਣ ਲੱਗੀ ਮਹਾਰਾਜ ਜੀ, ਕਹਿੰਦੇ ਭਾਈ ਅਸੀਂ ਤਾਂ ਕਹਿਤਾ। ਹੁਣ ਉਹ ਦੇਖੋ ਧਰਮ ਸ਼ਾਸਤਰਾਂ ਨਾਲ ਜਿਹੜਾ ਹਰ ਇੱਕ ਲਾਗੂ ਕਾਨੂੰਨ ਲਾਗੂ ਹੁੰਦਾ ਉਸ 'ਤੇ। ਕਹਿਣ ਲੱਗੀ ਮਹਾਰਾਜ ਜੀ, ਧਰਮ ਸ਼ਾਸਤਰ ਦੇ ਵਿੱਚ ਲਿਖਿਆ ਵੀ ਜਿਹੜਾ ਮਹਾਂਪੁਰਸ਼ਾਂ ਕੰਨੀ ਨੂੰ, ਗੁਰੂਆਂ ਕੰਨੀ ਨੂੰ, ਆਪੋ ਆਪਣੇ ਮਤ ਅਨੁਸਾਰ ਜਿਹੜਾ ਜਾਂਦਾ ਨਾ, ਕਹਿੰਦੇ ਉਸ ਨੂੰ ਇੱਕ ਕਦਮ ਦਾ ਅਸਮੇਧ ਜੱਗ ਦਾ ਫਲ ਮਿਲ, ਭਾਵਨਾ ਨਾਲ ਜਾਂਦਾ। ਦੇਖੋ ਮੈਂ ਨੰਗੇ ਪੈਰੀ ਭਾਵਨਾ ਦੇ ਨਾਲ ਤੁਹਾਡੇ ਕੰਨੀ ਆਏ ਹਾਂ, ਜਾਂਦੇ ਹੋਏ ਕਦਮ ਮਿਲ ਲਾਂਗੇ, ਇੱਕ ਕਦਮ ਦਾ ਫਲ ਆਪਣੇ ਰੱਖ ਲੈਣਾ, ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ, ਸਾਡੇ ਘਰ ਜਾ ਕੇ ਚਰਨ ਪਾਓ ਸਾਡੀ, ਗਰੀਬਾਂ ਦੀ ਕੁੱਲੀ ਪਵਿੱਤਰ ਕਰੋ, ਨਾਲੇ ਸਾਡਾ ਜੱਗ ਸਫਲਾ, ਸਾਡਾ ਖਰਚ ਕੀਤਾ ਹੋਇਆ ਸਫਲਾ। ਉੱਠ ਕੇ ਖੜੇ ਹੋ ਗਏ, ਮਰਜ਼ਾਦਾ ਆ ਗਈ ਨਾ, ਉੱਠ ਕੇ ਖੜੇ ਹੋ ਗਏ ਬਾਲਮੀਕ ਜੀ, ਚਲੇ ਗਏ ਸਾਧ ਸੰਗਤ, ਜਾ ਕੇ ਭੋਜਨ ਸਕਿਆ। ਸੰਖ ਨੇ ਫਿਰ ਆਵਾਜ਼ ਦਿੱਤੀ, ਜੱਗ ਸਪੂਰਨ ਹੋ ਗਿਆ। ਇਉਂ ਦੱਸਿਆ ਵੀ ਗੁਰੂ ਕੇ ਦਰਬਾਰ ਆਉਣ ਵਾਲਿਆਂ ਨੂੰ ਆਪਣਾ ਵੀ ਗੁਰੂ ਸਾਹਮਣੇ ਪ੍ਰਕਾਸ਼ ਹੈ, ਜੇ ਆਪਾਂ ਇਤਨੀ ਸ਼ਰਧਾ ਲੈ ਕੇ ਆਵਾਂਗੇ ਆਪਾਂ ਨੂੰ ਵੀ ਇਸੇ ਤਰ੍ਹਾਂ ਹੀ ਫਲ ਮਿਲੇਗਾ। ਆਓ ਸਾਧ ਸੰਗਤ, ਇਹ ਹੀ ਆਪਾਂ ਨੇ ਸ਼ੁਰੂ ਕਰਿਆ ਸੀ ਪਹਿਲੇ ਦਿਨ, 6 ਦਿਨ ਹੋ ਗਏ, ਹੁਣ ਹੋਰ ਵੀ ਸੀ ਬਹੁਤ, ਫਿਰ ਹੁਣ ਬਦਲੀ ਕਰਾਂਗੇ ਗਾ। ਇਉਂ ਸਾਧ ਸੰਗਤ ਆਓ, ਕੋਈ ਪ੍ਰੇਮੀ ਆਪਣੇ ਇਸ਼ਟ ਗੁਰੂ ਕੰਨੀ ਨੂੰ, ਆਨ ਮੱਤਾਂ ਦਾ ਵੀ ਆਪਣੇ ਇਸ਼ਟ ਕੰਨੀ ਨੂੰ ਜਾਂਦਾ, ਸ਼ਰਧਾ ਭਾਵਨਾ ਦੇ ਨਾਲ ਜਾਣਾ। ਅੱਗੇ ਫਿਰ ਨਮਸਕਾਰ ਦਾ ਫਲ ਹੈ, ਉਹ ਫਿਰ ਅੱਗੇ ਗਾਹਾਂ ਹੌਲੀ ਹੌਲੀ ਚੱਲਾਂਗੇ। ਆਓ ਦੱਸਿਆ ਵੀ ਇੱਕ ਕਦਮ ਦਾ, ਇੱਕ ਸਮੇਤ ਜੱਗ ਦਾ ਫਲ ਮਿਲਦਾ। ਆਓ ਆਓ, ਟਾਈਮ ਹੋ ਗਿਆ, ਹੁਣ ਟਾਈਮ ਨਹੀਂ ਹੁਣ ਇਜਾਜ਼ਤ ਦਿੰਦਾ ਅੱਗੇ ਜਾਣ ਦੀ। ਹੁਣ ਗੁਰੂ ਸਤੋਤਰ ਦੇ ਵਿੱਚ ਬੋਲਣਾ, ਸਾਧ ਸੰਗਤ ਦੀਵਾਨ ਹੈ ਨਾ ਜਿਹੜਾ, ਹੁਣ ਕੱਲ੍ਹ ਨੂੰ ਇੱਥੇ ਨਹੀਂ ਲੱਗੇਗਾ, ਕੱਲ੍ਹ ਨੂੰ ਸਿੰਘ ਸਭਾ ਗੁਰਦੁਆਰਾ, ਗੁਰਦੁਆਰੇ ਤਾਂ ਇੱਕੋ ਹੀ ਹੁੰਦੇ ਨੇ ਸਾਰੇ, ਜਿੱਥੇ ਗੁਰੂ ਪ੍ਰਕਾਸ਼ ਹੋ ਗਿਆ ਨਾ, ਉਹ ਸਾਰੇ ਗੁਰਦੁਆਰੇ ਹੀ ਨੇ ਸਾਧ ਸੰਗਤ। ਇਹ ਤਾਂ ਐਵੇਂ ਬਸ, ਇਹ ਨਹੀਂ ਹੋਣਾ ਚਾਹੀਦਾ, ਉਹ ਸ਼ਾਂਤੀ ਕਿੱਥੋਂ ਆਊਗੀ? ਸ਼ਾਂਤੀ ਤਾਂ ਤਦ ਆਊਗੀ ਜਦ ਇਹ ਦੁੰਦਪਦ ਨੂੰ ਛੱਡੇਗਾ। ਜਿੰਨਾ ਚਿਰ ਇਹ ਦੁੰਦਪਦ ਦੇ ਵਿੱਚ ਆ, ਸ਼ਾਂਤੀ ਕਿੱਥੋਂ ਮਿਲ ਜਾਏਗੀ? ਨਹੀਂ ਮਿਲੇਗੀ, ਤੇਰੀ ਦੁਨੀਆਂ ਮਰੀ ਜਾਂਦੀ ਹੈ, ਇੱਥੇ ਲੜ ਲੜਕੋ ਬਣਦਾ। ਆਓ ਮਹਾਂਪੁਰਸ਼ ਤਾਂ ਇਹਨਾਂ ਗੱਲਾਂ 'ਤੇ ਟਾਂਕ ਹੁੰਦੇ ਨੇ, ਬੋਲਿਆ ਆਹ ਉੱਥੇ ਰਹੀਏ ਜਿੱਥੇ ਸਾਰੇ ਅੰਨੇ ਦਾ ਦੇਖ ਲਾਉਣ ਵਾਸਤਾ। ਇਹ ਵੀ ਗੁਰਸਿੱਖ ਦੀ ਵਾਸਤਾ, ਇੱਕ ਨਾ ਸਾਨੂੰ ਕੋਈ ਜਾਣੇ ਕਰੇ, ਨਾ ਸਾਨੂੰ ਕੋਈ ਮੰਨੇ, ਕਿਉਂ ਬਿਰਤੀ ਟੁੱਟਦੀ ਆਤਮਾ ਨਾਲ। ਉਸ ਵਾਸਤਾ ਦਾ ਇਹਨੇ ਬੁੱਲੇ ਨੇ ਕਹੀ ਹੈ। ਆਓ ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ ਆਨੰਦ ਸਾਹਿਬ ਪੜ੍ਹਾਂਗੇ, ਫਿਰ ਗੁਰੂ ਸਤੋਤਰ ਪੜ੍ਹਾਂਗੇ, ਫਿਰ ਅਰਦਾਸ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ, ਫਿਰ ਪ੍ਰਸ਼ਾਦ ਲੈ ਕੇ ਸੰਗਤ ਬਹੁਤ ਇਕੱਠ ਹੈ, ਹੌਲੀ ਹੌਲੀ ਪ੍ਰੇਮ ਨਾਲ ਸੰਤ ਮਹਾਰਾਜ ਜੀ ਜਾਣਗੇ ਕਿਸੇ ਨੇ ਹਰਕਤ ਨਹੀਂ ਕਰਨੀ ਹੈ। ਜਿਵੇਂ ਬੈਠੇ ਐਵੇਂ ਹੀ ਬੈਠੇ ਰਹੋ, ਊਂ ਦਰਸ਼ਨ ਕਰੋ, ਸਿਰ ਨਵਾ ਦਿਓ, ਊਂ ਹੀ ਭਾਵਨਾ ਅੰਦਰੋਂ ਹੀ ਕਰ ਲਓ, ਫਲ ਉਹੀ ਮਿਲ ਜਾਏਗਾ, ਉਹ ਜ਼ਿਆਦਾ ਫਲ ਮਿਲ।